ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਇਸ ਦੇ ਅੰਦਰ ਉਡਾਨ ਭਰਨ ਵਾਲੇ ਜਹਾਜ਼ਾਂ ਨੂੰ ਹਵਾਈ ਆਵਾਜਾਈ ਸੇਵਾਵਾਂ ਮੁਹੱਈਆ ਕੀਤੀਆਂ ਜਾਣ। ਇਹ ਜੰਗੀ ਮਸ਼ਕਾਂ ਨਾਲ ਸਾਗਰ ਵਿਚ ਕਾਰੋਬਾਰੀ ਜਹਾਜ਼ ਤੇ ਹੂਤੀ ਅੱਤਵਾਦੀਆਂ ਦੇ ਵਧਦੇ ਮਾਮਲੇ ਵਿਚਾਲੇ ਹੋਈ ਹਨ। ਬਿਆਨ ਮੁਤਾਬਕ ਫਰਾਂਸ ਵੱਲੋਂ ਰਫਾਲ ਜੰਗੀ ਜਹਾਜ਼ ਅਤੇ ਇਕ ਬਹੁ ਭੂਮਿਕਾ ਟੈਂਕਰ ਟਰਾਂਸਪੋਰਟ ਜਹਾਜ਼ ਸ਼ਾਮਲ ਹੋਏ, ਜਦਕਿ UAE ਦੀ ਹਵਾਈ ਸੈਨਾ ਵੱਲੋਂ F-16 ਜਹਾਜ਼ ਜੰਗੀ ਮਸ਼ਕਾਂ ਵਿਚ ਸ਼ਾਮਲ ਹੋਇਆ। ਫਰਾਂਸ ਤੇ UAE ਹਵਾਈ ਸੈਨਾ ਦੇ ਜਹਾਜ਼ਾਂ ਨੇ ਸੰਯੁਕਤ ਅਰਬ ਅਮੀਰਾਤ ਵਿਚ ਅਲ ਤਫਰਾ ਹਵਾਈ ਅੱਡੇ ਤੋਂ ਉਡਾਨ ਭਰੀ। ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਚੋਣ ਮੁਹਿੰਮ ਆਰੰਭ ਦੇਣ, ਨਹੀਂ ਤਾਂ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਉਨ੍ਹਾਂ ਦੀਆਂ ਟਿਕਟਾਂ ਰੱਦ ਕੀਤੀਆਂ ਜਾਣਗੀਆਂ। ਨਿਊਜ਼ ਏਜੰਸੀ ਮੁਤਾਬਕ PTI ਦੇ ਸੰਸਥਾਪਕ ਇਮਰਾਨ ਖਾਨ ਨੇ ਸਾਈਫਰ ਮਾਮਲੇ ਦੀ ਸੁਣਵਾਈ ਤੋਂ ਬਾਅਦ ਮੰਗਲਵਾਰ ਨੂੰ ਰਾਵਲਪਿੰਡੀ ਦੀ ਅੰਡਿਆਣਾ ਜੇਲ੍ਹ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਬਿਆਨ ਦਿੱਤਾ। ਪਾਰਟੀ ਸਮਰਥਕਾਂ ਖਿਲਾਫ਼ ਸਰਕਾਰੀ ਸਖ਼ਤੀ ਦਰਮਿਆਨ PTI ਉਮੀਦਵਾਰ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਸੰਘਰਸ਼ ਕਰ ਰਹੇ ਹਨ। ਪੂਰਬੀ ਚੀਨ ਦੇ ਜਿਗਿਆਂਸੀ ਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ 39 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 9 ਜਣੇ ਜ਼ਖਮੀ ਹੋ ਗਏ। ਇਮਾਰਤ ਵਿਚ ਅਜੇ ਵੀ ਕਈ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਦੇ ਸਥਾਨਕ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਹਵਾਲੇ ਨਾਲ ਦਸਿਆ ਕਿ ਸ਼ਿਨਹੁ ਸ਼ਹਿਰ ਵਿਚ ਇਕ ਦੁਕਾਨ ਚ ਅੱਗ ਲੱਗ ਗਈ, ਜਿਸ ਨੇ ਭਿਆਨਕ ਰੂਪ ਲੈ ਲਿਆ। ਏਜੰਸੀ ਨੇ ਦਸਿਆ ਕਿ ਇਸ ਹਾਦਸੇ ਵਿਚ ਕਰੀਬ 39 ਲੋਕ ਮਾਰੇ ਗਏ ਹਨ, ਜਦਕਿ 9 ਗੰਭੀਰ ਜ਼ਖਮੀ ਹੋਏ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਵਿਚ ਇਮਾਰਤ ਨੂੰ ਸੰਘਣਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਉਧਰ ਕੈਨੇਡਾ ਦੀ ਫੈਡਰਲ ਅਦਾਲਤ ਨੇ ਜੱਜ ਨੇ 2 ਸਾਲ ਪਹਿਲਾਂ ਮੁਜ਼ਾਹਰਾਕਾਰੀ ਨੂੰ ਖਦੇੜਨ ਲਈ ਸਰਕਾਰ ਵੱਲੋਂ ਐਲਾਨੀ ਐਮਰਜੈਂਸੀ ਨੂੰ ਗਲਤ ਠਹਿਰਾਇਆ। ਜਸਟਿਨ ਰਿਟਰਡ ਮੋਸਲੇ ਨੇ ਆਪਣੇ ਫੈਸਲੇ ਚ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਸੁਖਾਲਾ ਨਹੀਂ ਸੀ, ਸ਼ਾਇਦ ਕਿਸੇ ਕਾਰਨ ਕਈ ਕਾਨੂੰਨੀ ਹੱਦਾਂ ਟੱਪਣੀਆਂ ਪਈਆਂ ਹੋਣਗੀਆਂ, ਪਰ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। 2 ਸਾਲ ਪਹਿਲਾਂ ਕੈਨੇਡਾ ਦੀ ਰਾਜਧਾਨੀ ਓਟਾਵਾ ਚ ਕੋਰੋਨਾ ਪਾਬੰਦੀਆਂ ਦੇ ਰੋਸ ਵਜੋਂ ਟਰੱਕ ਚਾਲਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਰਲੀਮੈਂਟ ਹਿੱਲ ਸਮੇਤ ਕਈ ਸੜਕਾਂ ਤੇ ਟਰੱਕ ਖੜੇ ਕਰਕੇ ਰਸਤੇ ਰੋਕੇ ਗਏ ਸਨ। ਪ੍ਰਦਰਸ਼ਨਕਾਰੀਆਂ ਦੇ ਵਤੀਰੇ ਕਾਰਨ ਸਰਕਾਰ ਨੇ ਐਮਰਜੈਂਸੀ ਐਲਾਨ ਦਿੱਤੀ ਸੀ। ਉਧਰ ਹਰਿਆਣਾ ਤੇ ਪੰਜਾਬ ਵਿਚ ਅੱਜ ਠੰਡ ਦਾ ਕਹਿਰ ਬਰਕਰਾਰ ਰਿਹਾ ਅਤੇ ਕਈ ਥਾਂ ਘੱਟੋ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਮੌਸਮ ਵਿਭਾਗ ਨੇ ਦਸਿਆ ਕਿ ਸਿਰਸਾ ਹਰਿਆਣਾ ਦਾ ਸਭ ਤੋਂ ਠੰਡਾ ਸਥਾਨ ਹੈ। ਇੱਥੇ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਗੁਰਦਾਸਪੁਰ ਚ ਠੰਡ ਦਾ ਜ਼ੋਰ ਹੈ, ਇੱਥੇ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਹੈ। ਇਸ ਤੋਂ ਇਲਾਵਾ ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਚ ਤਾਪਮਾਨ 5 ਡਿਗਰੀ ਰਿਹਾ। ਅੰਮ੍ਰਿਤਸਰ ਅਤੇ ਲੁਧਿਆਣਾ ਚ 5.5 ਡਿਗਰੀ ਅਤੇ ਪਠਾਨਕੋਟ ਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ BBC ਦੀ ਇਕ ਰਿਪੋਰਟ ਮੁਤਾਬਕ UK ਆਪਣੇ ਸਾਮਰਾਜੀ ਹਕੂਮਤ ਦੌਰਾਨ ਅਫਰੀਕਾ ਦੀ ਬਸਤੀ ਘਾਨਾ ਤੋਂ ਲੁੱਟੇ ਹੋਏ ਤਾਜ ਤੇ ਜਵਾਹਰਾਤ ਵਾਪਸ ਕਰਨ ਜਾ ਰਿਹਾ ਹੈ। 150 ਸਾਲ ਪਹਿਲਾਂ ਲੁੱਟਿਆ ਅਨੇਕਾਂ ਬੇਸ਼ਕੀਮਤੀ ਵਸਤੂਆਂ ਵਿਚੋਂ ਇਕ ਗੋਲਡ ਪੀਸ ਪਾਈਪ ਸਮੇਤ 32 ਸ਼ਹਿਰਾਂ ਵਾਪਸ ਕੀਤੀਆਂ ਜਾਣਗੀਆਂ। ਇਹ ਵਸਤੂਆਂ ਵੀ ਲੁੱਟੇ ਸਮੇਂ ਦੇ ਕਰਜ਼ ਤਹਿਤ ਸ਼ਰਤਾਂ ਦੇ ਆਧਾਰ ਹੇਠ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ 32 ਵਸਤੂਆਂ ਵਿਚੋਂ 17 ਵਿਕਟੋਰੀਆ ਅਤੇ ਅਲਬਰਟਾ ਮਿਊਜ਼ੀਅਮ ਅਤੇ 15 ਬ੍ਰਿਟਿਸ਼ ਮਿਊਜ਼ੀਅਮ ਵਿਚ ਪਈਆਂ ਹਨ। ਘਾਨਾ ਵੱਲੋਂ ਇਕ ਸੌਦੇਬਾਜ਼ੀ ਕਰਵਾ ਰਹੇ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਸੌਦੇ ਨਾਲ ਨਵੀਂ ਸਮਾਜਿਕ ਸਾਂਝ ਤੇ ਸਹਿਯੋਗ ਵਧੇਗਾ। ਇਨ੍ਹਾਂ ਕਿਹਾ ਕਿ ਇਸ ਲੁੱਟ ਕਰਕੇ ਘਾਨਾ ਦੇ ਲੋਕਾਂ ਦੇ ਵਿਚ ਪੀੜੀਆਂ ਤੋਂ ਗੁੱਸਾ ਭਰਿਆ ਪਿਆ ਹੈ। ਮਹਾਰਾ ਦਾ ਕਹਿਣਾ ਹੈ ਕਿ ਵਿਕਟੋਰੀਆ ਅਤੇ ਬ੍ਰਿਟਿਸ਼ ਮਿਊਜ਼ੀਅਮ UK ਦੇ ਹੋਰਨਾਂ ਕੌਮੀ ਅਜਾਇਬ ਘਰਾਂ ਉਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਕਾਨੂੰਨੀ ਰੂਪ ਵਿਚ ਦੁਨੀਆ ਭਰ ਤੋਂ ਲੁੱਟੀਆਂ ਅਜਿਹੀਆਂ ਬੇਸ਼ੁਮਾਰ ਕੀਮਤੀ ਵਸਤੂਆਂ ਨੂੰ ਹਮੇਸ਼ਾ ਲਈ ਉਨ੍ਹਾਂ ਦੇ ਦਾਅਵੇਦਾਰ ਦੇਸ਼ਾਂ ਨੂੰ ਵਾਪਸ ਕੀਤੇ ਜਾਣਾ ਗੈਰ ਕਾਨੂੰਨੀ ਕਰਾਰ ਦਿੱਤਾ ਹੋਇਆ ਹੈ। ਇਸੇ ਕਰਕੇ ਕਰਜ਼ੇ ਦੇ ਤਹਿਤ ਅਜਿਹੀਆਂ ਸੌਦੇਬਾਜ਼ੀ ਕਰਕੇ ਵਕਤੀ ਰਾਹਤ ਦੇਣਾ ਇਕ ਰਾਹ ਕੱਢਿਆ ਗਿਆ ਹੈ। ਪਹਿਲੇ ਪੜਾਅ ਦੌਰਾਨ ਇਹ ਕਰਜ਼ ਸਮਝੌਤੇ 3 ਸਾਲ ਲਈ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਦੀ ਮਿਆਦ ਵਿਚ 3 ਸਾਲ ਦਾ ਵਾਧਾ ਵੀ ਹੋ ਸਕਦਾ ਹੈ। ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ PB ਵਰਾਲੇ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਚੀਫ਼ ਜਸਟਿਸ DY ਚੰਦਰਚੂੜ ਨੇ ਸੁਪਰੀਮ ਕੋਰਟ ਕੰਪਲੈਕਸ ਵਿਚ ਜਸਟਿਸ ਵਰਾਲੇ ਨੂੰ ਅਹੁਦੇ ਦੀ ਸਹੁੰ ਚੁਕਾਈ। ਕੇਂਦਰ ਨੇ ਬੁੱਧਵਾਰ ਨੂੰ ਜਸਟਿਸ ਵਰਾਲੇ ਦੀ ਸੁਪਰੀਮ ਕੋਰਟ ਚ ਜੱਜ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਨੇ ਸਹੁੰ ਚੁੱਕਦੇ ਹੀ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਪੂਰੀ ਹੋ ਗਈ ਹੈ। ਸੁਪਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰੀ ਸੰਖਿਆ 34 ਹੈ, ਜਿਸ ਵਿਚ ਚੀਫ਼ ਜਸਟਿਸ ਵੀ ਸ਼ਾਮਲ ਹਨ। ਉਧਰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਾਂ ਵਿਚਾਲੇ ਸਬੰਧ ਡੂੰਘੇ ਹੋਏ ਹਨ। ਉਨ੍ਹਾਂ ਦਾ ਚਰਿੱਤਰ ਪਰਿਪੱਕ ਹੋਇਆ ਅਤੇ ਉਨ੍ਹਾਂ ਦਾ ਦਾਇਰਾ ਵਧਿਆ ਹੈ। ਸੰਧੂ 35 ਸਾਲ ਦੀ ਸੇਵਾ ਤੋਂ ਬਾਅਦ ਇਸ ਮਹੀਨੇ ਦੇ ਅੰਤ ਵਿਚ ਵਿਦੇਸ਼ ਸੇਵਾ ਤੋਂ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਉਪਰੋਕਤ ਵਿਚਾਰ ਇੱਥੇ ਇੰਡੀਆ ਹਾਊਸ ਵਿਚ ਆਪਣੇ ਸਨਮਾਨ ਵਿਚ ਕਰਾਏ ਗਏ ਵਿਦਾਇਗੀ ਸਮਾਰੋਹ ਦੌਰਾਨ ਕਿਹਾ। ਸੰਧੂ ਨੇ ਕਿਹਾ ਕਿ ਭਾਰਤ ਅਮਰੀਕਾ ਸਬੰਧ ਡੂੰਘੇ ਹੋਏ ਹਨ, ਉਨ੍ਹਾਂ ਦਾ ਕਿਰਦਾਰ ਪਰਿਪੱਕ ਹੈ ਅਤੇ ਉਨ੍ਹਾਂ ਦਾ ਦਾਇਰਾ ਵਧਿਆ ਹੈ। ਜਿਵੇਂ ਕਿ ਮੈਂ ਕਈ ਵਾਰ ਕਿਹਾ ਹੈ ਕਿ ਇਕ ਟੈਕਨਾਲੋਜੀ, ਵਪਾਰ, ਰੱਖਿਆ, ਪੁਲਾੜ, ਸਿਹਤ ਸਹੂਲਤਾਂ, ਸਿੱਖਿਆ, ਹੁਨਰ, ਪੁਲਾੜ ਸਬੰਧ ਆਦਿ ਸਮੇਤ ਮਨੁੱਖੀ ਗਤੀਵਿਧੀਆਂ ਦੇ ਲਗਭਗ ਸਾਰੇ ਖੇਤਰਾਂ ਨੂੰ ਛੂਹਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਬਹੁਤ ਕੁਝ ਹੋ ਰਿਹਾ, ਤੁਹਾਡੇ ਵਿਚੋਂ ਬਹੁਤਿਆਂ ਨੇ ਦੇਖਿਆ ਹੋਵੇਗਾ ਕਿ ਇਹ ਬਦਲਾਅ ਪਿਛਲੇ 10 ਸਾਲਾਂ ਵਿਚ ਹੋਇਆ ਹੈ। ਜਦੋਂ ਅਸੀਂ 1998 ਵਿਚ ਪਰਮਾਣੂ ਪਰੀਖਣ ਕੀਤੇ ਸਨ ਤਾਂ ਭਾਰਤ ਤੇ ਪਾਬੰਦੀਆਂ ਲਾਈਆਂ ਗਈਆਂ ਸਨ। ਇਹ ਮੇਰੀ ਚੁਣੌਤੀਪੂਰਨ ਸਥਿਤੀਆਂ ਨਾਲ ਪਹਿਲੀ ਮੁਲਾਕਾਤ ਅਤੇ ਅਨੁਭਵ ਸੀ। ਸੰਧੂ ਨੇ 3 ਵਾਰ ਅਮਰੀਕਾ ਵਿਚ ਸੇਵਾਵਾਂ ਦਿੱਤੀਆਂ ਹਨ ਅਤੇ ਆਪਣੇ ਆਖਰੀ ਕਾਰਜਕਾਲ ਵਿਚ ਉਹ 4 ਸਾਲਾਂ ਲਈ ਅਮਰੀਕਾ ਅਤੇ ਇਥੋਂ ਹੀ ਮੈਨੂੰ ਸਕਾਰਾਤਮਕ ਮਿਲੀ ਕਿ ਭਾਵੇਂ ਕੋਈ ਵੀ ਸੰਕਟ ਕਿਉਂ ਨਾ ਹੋਵੇ ਅਮਰੀਕਾ ਭਾਰਤ ਸਾਂਝੇਦਾਰੀ ਬਰਕਰਾਰ ਰਹੇਗੀ ਅਤੇ ਵਧੇਗੀ। ਸੈਨੇਟ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਅਤੇ ਸੈਨੇਟ ਇੰਡੀਆ ਕਾਕਸ ਦੇ ਸਹਿ ਚੇਅਰਮੈਨ ਸੈਨੇਟਰ ਮਾਰਕ ਵਾਰਨਰ ਨੇ ਸੰਧੂ ਦੀਆਂ ਸੇਵਾਵਾਂ ਅਤੇ ਦੁਵੱਲੇ ਸਬੰਧਾਂ ਨੂੰ ਸਵੀਕਾਰ ਕੀਤਾ। ਉਸ ਦੇ ਯੋਗਦਾਨ ਲਈ ਉਸ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ। ਕਲੀਨ ਐਨਰਜੀ ਇਨੋਵੇਸ਼ਨ ਅਤੇ ਲਾਗੂ ਕਰਨ ਲਈ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਜੌਨ ਪੋਡੇਸਟਾ ਨੇ ਭਾਰਤ ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਲਈ ਬਾਹਰ ਜਾਣ ਵਾਲੇ ਰਾਜਦੂਤਾਂ ਦੀ ਪ੍ਰਸ਼ੰਸਾ ਕੀਤੀ। ਸੰਧੂ ਦੇ ਉੱਤਰਾਧਿਕਾਰੀ ਦੇ ਨਾਂ ਦਾ ਅਜੇ ਐਲਾਨ ਕੀਤਾ ਗਿਆ ਹੈ। ਉਧਰ ਓਨਟਾਰੀਓ ਸਰਕਾਰ ਵੱਲੋਂ ਇਕ ਦਿਨ ਪਹਿਲਾਂ ਕਿੰਡਰਗਾਰਟਨ ਸਕੂਲ ਕਰੀਕੁਲਮ ਵਿਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਮਾਹਿਰਾਂ ਦੇ ਵਿਚ ਭਾਂਬੜ ਭੂਸਾ ਪੈ ਗਿਆ ਹੈ। ਸਰਕਾਰ ਵੱਲੋਂ ਨਵੀਂ ਤਿਆਰ ਕੀਤੀ ਗਈ ਸਿੱਖਿਆ ਨੀਤੀ ਵਿਚ ਮੁੱਢਲੀ ਸਿਖਲਾਈ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਕ ਧੜੇ ਵੱਲੋਂ ਰਾਏ ਦਿੱਤੀ ਜਾ ਰਹੀ ਹੈ ਕਿ ਇਸ ਨਾਲ ਬੱਚਿਆਂ ਦਾ ਸਹੀ ਵਿਕਾਸ ਨਹੀਂ ਹੋਵੇਗਾ। ਮੰਗਲਵਾਰ ਨੂੰ ਓਨਟਾਰੀਓ ਦੇ ਐਜੂਕੇਸ਼ਨ ਮਿਨਿਸਟਰ ਸਟੀਵ ਲੀਚੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਬੱਚਿਆਂ ਨੂੰ ਖੇਡ ਖੇਡ ਵਿਚ ਪੜ੍ਹਨ ਲਿਖਣ ਅਤੇ ਗਣਿਤ ਸਿੱਖਣ ਵਿਚ ਸਹਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਪੜ੍ਹਨ ਸਬੰਧੀ ਛੋਟੇ ਬੱਚਿਆਂ ਨੂੰ ਅੱਖਰਾਂ ਤੇ ਉਨ੍ਹਾਂ ਦੀ ਆਵਾਜ਼ ਸਮਝਣ ਵਿਚ ਸਹਾਇਤਾ ਮਿਲੇਗੀ ਤੇ ਨਵੇਂ ਸ਼ਬਦ ਵੀ ਸਿੱਖਣਗੇ। ਮੈਥ ਬਾਰੇ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਮੁੱਢਲੇ ਪੱਧਰ ਦਾ ਜੋੜ ਘਟਾ ਸਮਝਣ ਵਿਚ ਵੀ ਸਹਾਇਤਾ ਹੋਵੇਗੀ। ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਕਲੀਨਿਕਲ ਸੋਸ਼ੋਲੋਜਿਸਟ ਅਤੇ ਐਸੋਸੀਏਟ ਪ੍ਰੋਫੈਸਰ ਟੁੱਡ ਕੁਨਿੰਗਮ ਨੇ ਦਸਿਆ ਕਿ ਇਸ ਨੀਤੀ ਦਾ ਫਾਇਦਾ ਹੋਵੇਗਾ ਕਿਉਂਕਿ ਮੁੱਢਲੇ ਦੌਰ ਵਿਚ ਪੜ੍ਹਨ ਦੀ ਸਿਖਲਾਈ ਦਿੱਤੇ ਜਾਣ ਦੀ ਸਫਲਤਾ ਪਹਿਲੇ ਗ੍ਰੇਡ ਤੋਂ ਬਾਅਦ 80% ਅਤੇ ਦੂਜੇ ਗ੍ਰੇਡ ਤੋਂ ਬਾਅਦ 50% ਹੋ ਜਾਂਦੀ ਹੈ। ਇਸ ਕਰਕੇ ਇਹ ਸ਼ੁਰੂਆਤ ਛੋਟੀ ਉਮਰ ਤੋਂ ਕਰਵਾ ਦਿੱਤੇ ਜਾਣਾ ਫਾਇਦੇਮੰਦ ਰਹਿੰਦਾ ਹੈ। ਓਨਟਾਰੀਓ ਸਰਕਾਰ ਵੱਲੋਂ ਟੋਰਾਂਟੋ ਦੇ ਹਸਪਤਾਲ ਵਿਚ ਇਲਾਜ ਲਈ ਪਹੁੰਚੀ 84 ਸਾਲਾ ਮਰੀਜ਼ ਉਪਰ ਇਕ ਪ੍ਰਾਈਵੇਟ ਸਕਿਉਰਟੀ ਗਾਰਡ ਵੱਲੋਂ ਕੀਤੇ ਗਏ ਹਮਲੇ ਦੀ ਜਾਂਚ ਕੀਤੀ ਜਾਵੇਗੀ। 12 ਸਤੰਬਰ ਨੂੰ ਮਾਈਕਲ ਗੈਰਨ ਹਸਪਤਾਲ ਵਿਚ ਜੂਨ ਟਰਕੋਡ ਉਪਰ ਕੀਤੇ ਗਏ ਇਸ ਹਮਲੇ ਵਿਚ ਉਹ ਜ਼ਖਮੀ ਹੋ ਗਈ ਸੀ। ਜਾਣਕਾਰੀ ਮੁਤਾਬਕ ਜੂਨ ਉਸ ਦਿਨ ਰੁਟੀਨ ਟੈਸਟ ਕਰਵਾਉਣ ਲਈ ਆਈ ਸੀ ਅਤੇ ਉਸ ਦੀ ਵਾਰੀ ਵੀ 12 ਘੰਟਿਆਂ ਬਾਅਦ ਆਈ ਸੀ। ਮਾਮਲਾ ਪ੍ਰਾਈਵੇਟ ਸਕਿਉਰਟੀ ਗਾਰਡ ਨਾਲ ਸਬੰਧਿਤ ਹੋਣ ਕਰਕੇ ਓਨਟਾਰੀਓ ਦੀ ਮਿਨਿਸਟਰੀ ਸੋਲਿਸਿਟਰ ਜਨਰਲ ਘਟਨਾ ਦੀ ਜਾਂਚ ਕਰੇਗਾ। ਇਹ ਮੰਤਰਾਲਾ ਪ੍ਰਾਈਵੇਟ ਸਕਿਉਰਟੀ ਅਦਾਰਿਆਂ ਨੂੰ ਲਾਇਸੈਂਸ ਦਿੰਦਾ ਹੈ। ਮਿਨਿਸਟਰੀ ਦੇ ਬੁਲਾਰੇ ਬ੍ਰੌਡ ਰੌਜ਼ ਨੇ ਕਿਹਾ ਹੈ ਕਿ ਓਨਟਾਰੀਓ ਦੇ ਪ੍ਰਾਈਵੇਟ ਸਕਿਉਰਟੀ ਅਤੇ ਇਨਵੈਸਟੀਗੇਟਿਵ ਐਕਟ ਦੇ ਤਹਿਤ ਸਕਿਉਰਟੀ ਗਾਰਡ ਪ੍ਰਾਈਵੇਟ ਇਨਵੈਸਟੀਗੇਸ਼ਨ ਅਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਾਲੇ ਅਦਾਰਿਆਂ ਦੀ ਨਿਗਰਾਨੀ ਅਤੇ ਨਿਰੰਤਰਣ ਰੱਖਿਆ ਜਾਂਦਾ ਹੈ। ਪਰਿਵਾਰ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਘਟਨਾ ਸਬੰਧਤ ਤੇ ਪੁਲਿਸ ਵੀ ਬੁਲਾਈ ਗਈ ਸੀ ਤੇ ਉਨ੍ਹਾਂ ਨੂੰ ਇਹ ਵੀ ਪਤਾ ਲੱਗਿਆ ਕਿ ਦੋਸ਼ੀ ਗਾਰਡ ਅਜੇ ਵੀ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਮੀਡੀਆ ਵੱਲੋਂ ਹਸਪਤਾਲ ਨਾਲ ਘਟਨਾ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀ ਨੇ ਕਿਹਾ ਕਿ ਮਰੀਜ਼ ਦੀਆਂ ਨਿੱਜਤਾ ਭਾਵ ਪ੍ਰਾਈਵੇਸੀ ਦਾ ਖਿਲਾਫ ਰੱਖਿਆ ਗਿਆ ਹੈ। ਕੋਈ ਵੀ ਵੇਰਵੇ ਸਾਂਝੇ ਨਹੀਂ ਕਰ ਸਕਦੇ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਜੰਗੀ ਕੈਦੀਆਂ ਨੂੰ ਲਿਜਾ ਰਹੇ ਰੂਸੀ ਜਹਾਜ਼ ਤੇ ਹਮਲਾ, 74 ਹਲਾਕ। ਭਾਰਤ, ਫਰਾਂਸ ਤੇ UAE ਵੱਲੋਂ ਅਰਬ ਸਾਗਰ ਚ ਜੰਗੀ ਮਸ਼ਕਾਂ। ਚੋਣ ਮੁਹਿੰਮ ਸ਼ੁਰੂ ਕਰੋ ਨਹੀਂ ਤਾਂ ਟਿਕਟਾਂ ਕੱਟੀਆਂ ਜਾਣਗੀਆਂ, ਕਿਹਾ ਇਮਰਾਨ ਖਾਨ ਨੇ। ਚੀਨ ਚ ਇਮਾਰਤ ਚ ਅੱਗ ਲੱਗਣ ਕਾਰਨ 39 ਜਣਿਆਂ ਦੀ ਮੌਤ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਹੁੰਦੇ ਹੋ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
Ta-da!
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday, watch free on CBC Gem.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਡ, www.ctv.ca ਤੇ ਰਜਿਸਟਰ
ਕਰੋ।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs se vich thoda bahut bahut swagat hai. Main Ramanjit Singh Sidhu ke program de is hisse vich assi kai mahatvapurn vishayan utte gal baat karni hai. Ek ta sanu Canada di sukh sand di chinta karni chahidi hai. Sade te ek gal da bada sahi dosh lagda hai. ਪਰ ਅਸੀਂ ਉਹਨੂੰ ਮਹਿਸੂਸ ਨਹੀਂ ਕਰਦੇ। ਉਹ ਇਹ ਹੈ ਕਿ ਅਸੀਂ ਬੈਕ ਹੋਮ ਦੀ ਪੋਲਿਟਿਕਸ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਹਾਂ ਤੇ ਇੱਥੇ ਜੋ ਹੋ ਬੀਤ ਰਿਹਾ ਉਹਦੇ ਵਿੱਚ ਅਸੀਂ ਆਪਣੀ ਕੰਟਰੀਬਿਊਸ਼ਨ ਨਹੀਂ ਦਿੰਦੇ। ਸਾਨੂੰ ਹੁਣ ਪੁੱਛ ਲਓ ਕਿ ਪੰਜਾਬ ਚ ਕੀ ਹੋਇਆ, ਕਿਹੜੀ ਪਾਰਟੀ ਚੰਗੀ ਹੈ, ਮੈਂ ਇੱਥੇ ਕਾਲ ਲੈ ਲਵਾਂ ਨਾ ਤੇ ਐਨ ਢੇਰਾਂ ਦੇ ਢੇਰ ਲੱਗ ਜਾਣੇ ਆ। ਪਰ ਜੇ ਕਹੀਏ ਵੀ ਗ੍ਰੀਨ ਬੈਲਟ ਨੂੰ ਲੈ ਕੇ ਓਪਨ ਹਾਊਸ ਹੋ ਰਿਹਾ, ਸਕੂਲਾਂ ਦੀ ਗੱਲ ਹੋ ਰਹੀ ਹੈ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੈ, ਇਸ ਓਪਨ ਹਾਊਸ ਜਾਊਗਾ, ਸਾਡੀ ਕੋਈ ਵੀ ਦਿਲਚਸਪੀ ਨਹੀਂ ਹੈ। ਉਹਦਾ ਕਾਰਨ ਵੀ ਮੈਨੂੰ ਪਤਾ ਕਿ ਰੱਬ ਨੇੜੇ ਕੇ ਕਸੂਰ ਕੈਨੇਡਾ ਚ ਬੈਠ ਕੇ ਇੰਡੀਆ ਦੇ ਪੋਲੀਟੀਸ਼ੀਅਨ ਦੇ ਉੱਤੇ ਕਮੈਂਟ ਕਰਨਾ ਕਿਸੇ ਵੀ ਪੱਤਰਕਾਰ ਲਈ ਬੜਾ ਸੌਖਾ। ਮੈਂ ਅੱਗੇ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ ਵੀ ਜੇ ਇੰਡੀਆ ਗਏ ਹੋ ਨਾ ਫਿਰ ਇੰਡੀਆ ਦੀ ਪੋਲੀਟਿਕਸ ਤੇ ਗੱਲ ਕਰੋ, ਜੇ ਕੈਨੇਡਾ ਬੈਠੇ ਹੋ ਫਿਰ ਨੇੜੇ ਵਾਲੇ ਨੂੰ ਫੜੋ। ਸਾਨੂੰ ਸਿੰਘਾਂ ਤੋਂ ਫੜਨਾ ਸਿੱਖੋ, ਪੂੰਛ ਤੋਂ ਫੜ ਕੇ ਕਹਿੰਦੇ ਰੋਕਿਆ ਨਹੀਂ ਜਾ ਸਕਦਾ ਹੁੰਦਾ। ਹੁਣ ਸਾਡੇ ਨੇੜੇ ਆ ਰੱਬ ਤੇ ਘਸੁੰਨ, ਘਸੁੰਨ ਨੇੜੇ ਆ ਤੇ ਅਸੀਂ ਘਸੁੰਨ ਦੇ ਮੁਤਾਬਕ ਫੈਸਲੇ ਕਰ ਲੈਂਦੇ ਹਾਂ। ਇੱਥੇ ਕਾਹਨੂੰ ਚੰਗੇ ਮਾੜੇ ਬਣਨਾ, ਏਦਾਂ ਹੀ ਅਸੀਂ ਇੰਡੀਆ ਚ ਵੀ ਕਦੇ ਚੰਗੇ ਮਾੜੇ ਨਹੀਂ ਸੀ ਬਣੇ। ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਸਾਡੇ ਲੋਕ ਤਾਂ ਇਹ ਗੱਲ ਕਹਿ ਦਿੰਦੇ, ਚੰਗਾ ਭਾਈ ਤੈਨੂੰ ਵੀ ਵੋਟ ਪਾ ਦਾਂਗੇ, ਉਧਰੋਂ ਅਕਾਲੀ ਆ ਗਿਆ ਉਹਨੂੰ ਵੀ ਪਾ ਦਾਂਗੇ, ਕਾਂਗਰਸ ਆ ਗਿਆ ਉਹਨੂੰ ਵੀ ਪਾ ਦਾਂਗੇ, ਅਸੀਂ ਚੰਗੇ ਹੀ ਬਣਦੇ ਰਹੇ ਹਾਂ, ਜੇ ਕਾਹਨੂੰ ਕਿਸੇ ਨੇ ਵਿਗਾੜਨੀ ਹੈ ਐਵੇਂ। ਠੀਕ ਹੈ, ਸਭ ਦਾ ਭਾਈ ਭਲਾ ਹੋਵੇ, ਵਾਹਿਗੁਰੂ ਸਭ ਦਾ ਭਲਾ ਕਰੇ, ਭਾਈ ਤੂੰ ਵੀ ਜਿੱਤੇ, ਭਾਈ ਤੂੰ ਵੀ ਜਿੱਤੇ, ਤੂੰ ਵੀ ਜਿੱਤੇ, ਕਾਲਾ ਚੋਰ ਵੀ ਜਿੱਤੇ, ਅਸੀਂ ਤਾਂ ਭਾਈ ਸਭ ਦਾ ਭਲਾ ਕਰੇ। ਉਹ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਕਰਦੇ ਬੜੇ ਸ਼ਾਰਟਕੱਟ ਲੱਭੇ ਆ। ਦੂਜਾ ਕੈਨੇਡੀਅਨ ਪੋਲੀਟਿਕਸ ਇਕੱਲੀ ਪੜ੍ਹਨੀ ਤੇ ਇਕੱਲੀ ਸਮਝਣੀ ਹੋਈ ਔਖੀ ਨਹੀਂ ਹੈ, ਬੋਲਣੀ ਤਾਂ ਔਖੀ ਹੈ ਹੀ ਹੈ, ਇਹਦੀਆਂ ਜੜਾਂ, ਇਹਦੇ ਇਤਿਹਾਸ ਤੇ ਅਗਲਾ ਕਹਿੰਦਾ ਕਿਹੜਾ ਮੱਥਾ ਮਾਰੇ ਇਤਿਹਾਸ ਤਾਂ ਕਦੇ ਅਸੀਂ ਆਪਣਾ ਨਹੀਂ ਪੁੱਛਿਆ। ਸੋ ਉਸ ਮਾਨਸਿਕਤਾ ਨਾਲ ਅਸੀਂ ਲੋਕਲ ਪੋਲੀਟਿਕਸ ਨੂੰ ਵਿਸਾਰ ਦਿੰਦੇ ਹਾਂ। ਸੋ ਦੋ ਮਾਮਲੇ ਮੇਰੇ ਕੋਲ ਪਿਛਲੇ ਦਿਨੀ ਪੜ੍ਹਨ ਨੂੰ ਆਏ, ਫਰਹਾਦ ਸਾਹਿਬ ਤੁਹਾਡੇ ਨਾਲ ਆਪਾਂ, ਮੈਂ ਉਹਨਾਂ ਨੂੰ ਗੱਲਬਾਤ ਸ਼ਾਮਲ ਕਰਦਾ ਤੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਜੀ, ਤੇ ਫਿਰ ਇਹ ਦੋਨਾਂ ਮਾਮਲਿਆਂ ਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਕੈਲਗਰੀ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਹਰਜਨ ਪ੍ਰਹਾਰ ਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਨੇ। ਪ੍ਰਹਾਰ ਸਾਹਿਬ ਪਹਿਲਾਂ ਥੋੜੀ ਜਿਹੀ ਡਿਲੇ ਲਈ ਮਾਫੀ ਵੀ ਮੰਗਦਾ ਜੀ, ਤੁਹਾਡਾ ਸਵਾਗਤ ਵੀ ਕਰਦੇ ਹਾਂ, ਸਤਿ ਸ੍ਰੀ ਅਕਾਲ।
ਹਾਂਜੀ ਰਮਨਜੀਤ, ਤੁਹਾਡਾ ਵੀ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ ਪ੍ਰਹਾਰ ਸਾਹਿਬ, ਤੁਹਾਡੇ ਮੈਨੂੰ ਦੋ ਲੇਖ ਪੜ੍ਹਨ ਨੂੰ ਮਿਲੇ ਆ ਪਿਛਲੇ ਦਿਨੀ। ਇੱਕ ਤਾਂ ਪੰਜਾਬ ਦੇ ਸਾਂਝੇ ਵਿਰਸੇ ਦਾ ਅਲੰਬਰਦਾਰ ਤੁਸੀਂ ਡਾਕਟਰ ਸਵਰਾਜ ਵੀਰ ਨੂੰ ਆਖਿਆ, ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਤੇ ਉਹਨਾਂ ਨੇ ਪਿੱਛੇ ਜੇ ਅਚਾਨਕ ਹੀ ਅਸਤੀਫਾ ਦੇ ਦਿੱਤਾ। ਉਹਨੂੰ ਲੈ ਕੇ ਕਈ ਹਲਕਿਆਂ ਚ ਕਈ ਤਰ੍ਹਾਂ ਦੀ ਚਰਚਾ ਹੁੰਦੀ ਰਹੀ, ਕਈਆਂ ਨੂੰ ਗੱਦਾਰ ਤੇ ਕਈਆਂ ਨੂੰ ਉਹ ਸਮੇਂ ਦੀ ਨਬਜ਼ ਪਛਾਣਨ ਵਾਲਾ ਵਿਅਕਤੀ ਲੱਗਿਆ, ਕਈਆਂ ਨੂੰ ਉਹ ਫਾਰਮਰ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਪੁਲਿਸ ਦਾ ਜੋ ਕਰੂਰ ਚਿਹਰਾ ਹੁੰਦਾ ਕਈਆਂ ਨੇ ਉਹਦੇ ਨਾਲ ਜੋੜ ਕੇ ਵੇਖਿਆ, ਕਈਆਂ ਨੇ ਉਹਦੀ ਕਾਬਲੀਅਤ ਦੀ ਪ੍ਰਸ਼ੰਸਾ ਕੀਤੀ। ਔਰ ਮੈਂ ਵੀ ਉਹਨਾਂ ਦੇ ਬਾਰੇ ਜਦੋਂ ਲੇਖ ਪੜ੍ਹਦਾ, ਪੰਜਾਬ ਦੇ ਬਾਰੇ ਲਿਖਦਿਆ ਹੋਇਆ, ਇਹ ਨੀ ਪਤਾ ਲੱਗਦਾ ਕਿ ਉਹਨਾਂ ਦਾ ਜਿਵੇਂ ਅੱਧਾ ਜੀਵਨ ਪਾਕਿਸਤਾਨੀ ਪੰਜਾਬ ਚ ਵੀ ਬੀਤਿਆ ਹੋਵੇ। ਸਮੂਹ ਪੰਜਾਬੀਆਂ ਦੇ ਬਾਰੇ ਜਿਵੇਂ ਗੱਲ ਕਰਨ ਦੀ, ਉਹਨਾਂ ਨੂੰ ਮਹੱਜਬ ਜਿਹੀ ਇੱਕ ਢੰਗ ਤਰੀਕਾ ਵੀ ਉਹਨਾਂ ਦਾ ਰਿਹਾ ਕਿ ਉਹ, ਮੈਨੂੰ ਇਹ ਲੱਗਦਾ ਰਿਹਾ ਕਿ ਮੈਂ 12-13 ਕਰੋੜ ਪੰਜਾਬੀਆਂ ਵਾਸਤੇ ਲਿਖਣ ਵਾਲੇ ਬੰਦੇ ਨੂੰ ਪੜ੍ਹਿਆ, ਜਦੋਂ ਵੀ ਉਹਨਾਂ ਨੂੰ ਪੜ੍ਹਿਆ ਮੇਰਾ ਬਸ ਇੰਨਾ ਕੀ ਮੋਟਾ ਪ੍ਰਭਾਵ ਹੈ ਜੀ। ਤੁਸੀਂ ਇਹਦੇ ਤੇ ਟਿੱਪਣੀ ਕਰੋ ਤੇ ਫਿਰ ਅਸੀਂ ਕ੍ਰੈਡਿਟ ਮਸਲੇ ਵੱਲ ਵੀ ਆਵਾਂਗੇ। ਹਾਂਜੀ
ਜਿਹੜੇ ਸਵਰਾਜ ਵੀਰ ਜਿਹੜੇ ਤਕਰੀਬਨ 5 ਸਾਲ ਰਹੇ ਪੰਜਾਬੀ ਟ੍ਰਿਬਿਊਨ ਜਿਹੜੀ ਚੰਡੀਗੜ੍ਹ ਤੋਂ ਛਾਪੀ ਆ, ਸਭ ਨੂੰ ਪਤਾ ਕਾਫੀ ਵੱਡੀ ਅਖਬਾਰ ਤੇ ਮਸ਼ਹੂਰ ਅਖਬਾਰ ਹੈਗੀ ਆ, ਉਹਦੇ ਐਡੀਟਰ ਰਹੇ ਆ ਤੇ ਉਹ ਜਦੋਂ ਤੋਂ ਆਏ ਆ ਉਹ ਤਕਰੀਬਨ ਜਿੱਦਾਂ ਤੁਸੀਂ ਗੱਲ ਕੀਤੀ ਆ, ਮੈਂ ਵਿੱਚ ਵਿੱਚ ਲਗਾਤਾਰ ਤਾਂ ਨੀ ਪੜ੍ਹਦੇ ਸੀਗੇ ਪਰ ਜਿੱਦਾਂ ਮੌਕਾ ਮਿਲਦਾ ਸੀ ਉਹਨਾਂ ਨੂੰ ਪੜ੍ਹਦੇ ਸੀਗੇ ਤੇ ਉਹ ਪੰਜਾਬੀਅਤ ਦੀ ਗੱਲ ਕਰਦੇ ਆ, ਉਹ ਸਾਂਝੀ ਵਾਲਤਾ ਦੀ ਗੱਲ ਕਰਦੇ ਸੀਗੇ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਸੀਗੇ ਆਮ, ਤੇ ਉਹ ਜਿਹੜੀ ਧਰਮ ਦੀ ਪੋਲੀਟਿਕਸ ਆ ਉਹ ਤੋਂ ਜਾਂ ਤਾਂ ਦੂਰ ਸੀਗੇ ਤੇ ਜਾਂ ਫਿਰ ਉਹ ਜਣੇ ਆਪਣੇ ਉਹਨੂੰ ਸਹੀ ਸੰਦਰਭ ਦੇ ਵਿੱਚ ਲੋਕ ਪੱਖ ਤੋਂ ਗੱਲ ਕਰਦੇ ਸੀਗੇ ਤੇ ਅਚਾਨਕ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਜਾਂ ਉਹਨਾਂ ਨੂੰ ਮੈਨੇਜਮੈਂਟ ਨੇ ਕੱਢ ਦਿੱਤਾ। ਉਹ ਕੋਈ ਗੱਲ ਜ਼ਿਆਦਾ ਬਾਹਰ ਨਹੀਂ ਆਈ, ਨਾ ਹੀ ਉਹਨੇ ਵੀ ਬਾਹਰ ਆ ਕੇ ਵੀ ਕੋਈ ਗੱਲ ਦੱਸੀ ਨਹੀਂ। ਤੇ ਜਿਹੜਾ ਮੈਂ ਆਰਟੀਕਲ ਲਿਖਿਆ ਸੀਗਾ ਉਹ ਮੇਰਾ ਆਈਡੀਆ ਇਹ ਸੀਗਾ ਵੀ ਜਦੋਂ ਉਹਨਾਂ ਦਾ ਅਸਤੀਫਾ ਆਇਆ ਤੇ ਉਹ ਤੋਂ ਬਾਅਦ ਕਈ ਜਿਹੜੇ ਸਿੱਖ ਵਿਦਵਾਨ ਆ ਉਹਨਾਂ ਨੇ ਇੱਦਾਂ ਦੀ ਮਤਲਬ ਆਰਟੀਕਲ ਲਿਖੇ ਆ ਸੋਸ਼ਲ ਮੀਡੀਆ ਤੇ ਵੀ ਜਾਂ ਹੋਰ ਪਲੇਟਫਾਰਮ ਦੇ ਉੱਤੇ ਵੀ ਕਿ ਜਿੱਦਾਂ ਕਿ ਜਿਹੜੇ ਸਵਰਾਜ ਵੀਰ ਆ ਵੀ ਉਹ ਕੋਈ ਸਿੱਖਾਂ ਦਾ ਵਿਰੋਧੀ ਬੰਦਾ ਹੋਵੇ ਜਾਂ ਉਹ ਸਿੱਖ ਕੌਮ ਨੂੰ ਢਾਹ ਲਾਉਣ ਲਈ ਬੈਠਾ ਸੀ ਤੇ ਕੁਛ ਵਿਦਵਾਨ ਤੇ ਵੱਡੇ ਨਾਮ ਵਾਲੇ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਵੀ ਜਾਣੀ ਵੀ ਜਿੱਦਾਂ ਬਹੁਤ ਖੁਸ਼ੀ ਮਨਾਈ ਵੀ ਸਵਰਾਜ ਵੀਰ ਛੱਡ ਕੇ ਚੱਲ ਗਿਆ ਤੇ ਏਦਾਂ ਹੀ ਹੋਣਾ ਚਾਹੀਦਾ ਸੀਗਾ ਵੀ ਨਾ ਉਹਨੂੰ ਕੋਈ ਪੱਤਰਕਾਰੀ ਆਉਂਦੀ ਸੀਗੀ ਨਾ ਉਹਨੂੰ ਕੋਈ ਮੀਡੀਆ ਦਾ ਪਤਾ ਸੀਗਾ ਤੇ ਵੀ ਇੱਕ ਮੰਨ ਲਓ ਜਿਹੜਾ ਪੰਥ ਵਿਰੋਧੀ ਬੰਦਾ ਸੀਗਾ ਵੀ ਉਹ ਚਲਾ ਗਿਆ ਚੰਗਾ ਹੋਇਆ ਜੀ ਤੇ ਉਹਦੇ ਤੋਂ ਫਿਰ ਮੈਨੂੰ ਲੱਗਾ ਵੀ ਇਹ ਵੀ ਏਦਾਂ ਦੀ ਤਾਂ ਕੋਈ ਗੱਲ ਹੈ ਨੀ ਸੀ ਵੀ ਇਹ ਏਦਾਂ ਕਿਉਂ ਲਿਖ ਰਹੇ ਆ ਤੇ ਉਸ ਗੱਲ ਨੂੰ ਮੁੱਖ ਰੱਖ ਕੇ ਮੈਂ ਲਿਖਿਆ ਸੀਗਾ ਕਿ ਜਿਹੜੇ ਮਤਲਬ ਵੀ ਸਾਡੇ ਸਿੱਖ ਵਿਦਵਾਨ ਆ ਉਹਨਾਂ ਦੀ ਜਿਹੜੀ ਵੱਡੀ ਪ੍ਰੋਬਲਮ ਮੈਨੂੰ ਲੱਗਦੀ ਹੁੰਦੀ ਉਹ ਇਹ ਹੈਗੀ ਆ ਕਿ ਇੱਕ ਤਾਂ ਉਹ ਜਿੱਦਾਂ ਆਪਣੀ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਉਹ ਇੱਕ ਬਰੋਡ ਵਿਚਾਰਧਾਰਾ ਜੀ ਜਿੱਦਾਂ ਆਪਾਂ ਮਤਲਬ ਗੱਲਾਂ ਚ ਉਦਾਂ ਆਪਾਂ ਕਹਿੰਦੇ ਵੀ ਆ ਵੀ ਜਿਹੜੀ ਇਹ ਗੁਰਬਾਣੀ ਦੀ ਵਿਚਾਰਧਾਰਾ ਆ ਉਹ ਸਰਬੱਤ ਦੇ ਭਲੇ ਦੀ ਆ ਜਾਂ ਸਾਰੀ ਮਨੁੱਖਤਾ ਦੀ ਸਾਂਝੀ ਇੱਕ ਵਿਚਾਰਧਾਰਾ ਹੈਗੀ ਆ ਜਿਹੜੀ ਮੰਨ ਲਓ ਧਰਮਾਂ ਕੌਮਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਕੜਾਵੇ ਚ ਲੈਂਦੀ ਆ ਜਾਂ ਜੇ ਆਪਾਂ ਉੱਦਾਂ ਵੀ ਦੇਖੀਏ ਤੇ ਸਾਰੇ ਇੰਡੀਆ ਦੇ ਵਿੱਚ ਉਸ ਵੇਲੇ ਜਿਹੜੇ ਧਾਰਮਿਕ ਲੀਡਰ ਕਹਿ ਲਓ ਭਗਤ ਸੀਗੇ ਸੰਤ ਸੀਗੇ ਉਹਨਾਂ ਦੀ ਬਾਣੀ ਨੂੰ ਕੰਪਾਈਲ ਕਰਕੇ ਗੁਰੂ ਗ੍ਰੰਥ ਸਾਹਿਬ ਬਣਿਆ ਤੇ ਪਰ ਜਦੋਂ ਹੁਣ ਇੱਦਾਂ ਦੇ ਹਾਲਾਤ ਆ ਵੀ ਜੇ ਕੋਈ ਬੰਦਾ ਸਾਂਝੀ ਗੱਲ ਕਰਦਾ ਸਮਾਜ ਦੀ ਗੱਲ ਲੋਕਾਂ ਦੀ ਗੱਲ ਕਰਦਾ ਤੇ ਉਹਨੂੰ ਇੱਦਾਂ ਬਣਾ ਦਿੱਤਾ ਜਾਂਦਾ ਵੀ ਇਹ ਤਾਂ ਇੰਡੀਆ ਪੱਖੀ ਹੈਗਾ ਜਾਂ ਮਤਲਬ ਸਿੱਖਾਂ ਦਾ ਵਿਰੋਧੀ ਆ ਧਰਮ ਦਾ ਵਿਰੋਧੀ ਆ ਤੇ ਜਿਹੜਾ ਵੀ ਬੰਦਾ ਕੋਈ ਸੈਕੂਲਰ ਗੱਲ ਕਰਦਾ ਡੈਮੋਕਰੇਟਿਕ ਗੱਲ ਕਰਦਾ ਜਾਂ ਮਤਲਬ ਜਿਹੜੇ ਲੋਕਾਂ ਦੇ ਪੱਖਾਂ ਦੀ ਗੱਲ ਕਰਦਾ ਉਹਨੂੰ ਫਿਰ ਇੱਦਾਂ ਬਣਾ ਦਿੱਤਾ ਜਾਂਦਾ ਵੀ ਜਾਣੀ ਜੀ ਇਹ ਤਾਂ ਸਿੱਖਾਂ ਨੂੰ ਵੀ ਸਿੱਖਾਂ ਦਾ ਬਹੁਤ ਅਸੀਂ ਸਿੱਖਾਂ ਦੇ ਬਹੁਤ ਹੁਣ ਦੱਸਦੇ ਆ ਤੇ ਵੀ ਇਹਨਾਂ ਨੂੰ ਕੋਈ ਨੀ ਹੈਗੀ ਜਿੱਦਾਂ ਮਤਲਬ ਵੀ ਕੁਛ ਮਸਲੇ ਪਿਛਲੇ ਜੇ 20-25 ਸਾਲ ਤੋਂ ਜਿਹੜੀ ਪੰਥਕ ਪੋਲੀਟਿਕਸ ਜਿਹਨੂੰ ਕਹਿੰਦੇ ਆ ਜਾਂ ਸਿੱਖ ਪੋਲੀਟਿਕਸ ਉਹਦੇ ਵਿੱਚ ਦੋਏ ਮੁੱਦੇ ਆ ਪਿਛਲੇ 25 ਸਾਲ ਤੋਂ ਮੈਂ ਦੇਖਦਾ ਇੱਕ ਬਿਆਦਵੀਆਂ ਦਾ ਇੱਕ ਹੈਗਾ ਪੰਜੀ ਸਿੰਘਾਂ ਦਾ ਤੇ ਦੋਨਾਂ ਦੇ ਉੱਤੇ ਪਤਾ ਨੀ ਕਿੰਨੇ ਵਾਰੀ ਮੋਰਚੇ ਲੱਗ ਚੁੱਕੇ ਆ ਕਿੰਨਾ ਕੁਛ ਕਦੀ ਕੋਈ ਗਰੁੱਪ ਲਾ ਲੈਂਦਾ ਫਿਰ ਉਹ 2-4 ਮਹੀਨੇ ਫਿਰ ਉਹ ਛੱਡ ਕੇ ਚੱਲ ਜਾਂਦਾ ਕੋਈ ਹੋਰ ਆ ਜਾਂਦਾ ਤੇ ਕਹਿ ਦਿੰਦੇ ਪੱਕਾ ਮੋਰਚਾ ਲੱਗ ਗਿਆ ਵੀ ਹੁਣ ਅਸੀਂ ਉੱਠਣਾ ਨੀ ਕਦੀ ਮਰਨ ਵਰਤ ਪਰ ਉਹਦੇ ਵਿੱਚੋਂ ਨਿਕਲਦਾ ਕੁਛ ਨੀ ਪਰ ਉਹ ਜਿਹੜਾ ਵੀ ਇੱਦਾਂ ਉਹ ਪੋਲੀਟਿਕਸ ਚ ਨਹੀਂ ਹਿੱਸਾ ਲੈਂਦਾ ਜਾਂ ਉਹਨਾਂ ਦੀ ਸਪੋਰਟ ਨਹੀਂ ਕਰਦਾ ਉਹਨੂੰ ਫਿਰ ਉਹ ਕਹਿ ਦਿੰਦੇ ਪੰਥ ਗਦਾਰ ਤੇ ਇਹ ਸਵਰਾਜ ਸਿੰਘ ਸਵਰਾਜ ਵੀਰ ਉਹਨਾਂ ਦੇ ਨਾਲ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਇਹ ਕਹਿੰਦਾ ਵੀ ਜਾਣੀ ਜਿਹੜਾ ਵੀ ਬੰਦਾ ਵੀ ਪੰਜਾਬ ਜਿਹੜਾ ਆ ਆਪਾਂ ਇੱਕ ਪਾਸੇ ਕਹਿੰਦੇ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਪ੍ਰੋਫੈਸਰ ਪੂਰਨ ਸਿੰਘ ਹੋਣਾ ਦੀਆਂ ਲਾਈਨਾਂ ਨੂੰ ਕੋਟ ਕਰਕੇ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਪਰ ਅਸੀਂ ਜਿਹੜੀ ਪੋਲੀਟਿਕਸ ਕਰ ਰਹੇ ਆ ਉਹ ਸਿਰਫ ਸਾਰੇ ਪੰਜਾਬ ਦੀ ਜਿੱਦਾਂ ਤੁਸੀਂ ਗੱਲ ਕੀਤੀ ਸਵਰਾਜਵੀਰ ਹੁਣੀ ਜਿਹੜਾ ਦੋਨੇ ਪਾਸੇ ਪੰਜਾਬ ਆ ਸਾਰੇ ਪੰਜਾਬੀ ਜਿੱਥੇ ਵੀ ਦੁਨੀਆਂ ਚ ਵੱਸਦੇ ਉਹਨਾਂ ਦੀ ਗੱਲ ਕਰਦੇ ਸੀਗੇ ਤੇ ਆਪਾਂ ਕਹਿੰਦੇ ਆ ਵੀ ਇੱਕ ਸਾਡੇ ਵਿਚੋਂ ਸਿੱਖਾਂ ਦੇ ਵਿਚੋਂ ਇੱਕ ਛੋਟਾ ਜਿਹਾ ਸੈਕਸ਼ਨ ਆ ਵੀ ਜਿਹੜਾ ਪੰਥ ਕਹਾਉਂਦਾ ਵੀ ਉਹਨਾਂ ਦੀ ਜਿਹੜੀ ਪੋਲੀਟਿਕਸ ਆ ਉਹੋ ਹੀ ਪੰਥ ਆ ਉਹੋ ਹੀ ਮੰਨ ਲਓ ਵੀ ਸਿੱਖ ਆ ਉਹੋ ਹੀ ਸਾਰਾ ਕੁਛ ਹੈਗਾ ਵੀ ਜਿਹੜਾ ਉਹਨਾਂ ਦੀ ਪੋਲੀਟਿਕਸ ਦੇ ਵਿਚ ਹਿੱਸਾ ਜਾਂ ਉਹਨਾਂ ਦੀ ਸਪੋਰਟ ਨਹੀਂ ਕਰਦਾ ਤੇ ਉਹ ਪੰਥ ਵਿਰੋਧੀ ਆ ਤੇ ਇਹ ਗੱਲ ਨੂੰ ਲੈ ਕੇ ਜਿਹੜਾ ਉਹ ਆਰਟੀਕਲ ਲਿਖਿਆ ਸੀਗਾ ਕਿ ਆਪਾਂ ਨੂੰ ਇਹ ਜਿਹੜੀ ਪੋਲੀਟਿਕਸ ਆ ਉਹ ਕਿਸੇ ਪਾਸੇ ਲੈ ਕੇ ਨਹੀਂ ਜਾ ਰਹੇ ਉਹ ਸਿੱਖਾਂ ਦਾ ਵੀ ਤੇ ਜਿਹੜੇ ਪੰਜਾਬ ਆ ਉਹਦਾ ਵੀ ਨੁਕਸਾਨ ਕਰ ਰਹੀ ਆ ਤੇ ਜਿੱਦਾਂ ਆਪਣੇ ਸਿੱਖ ਜਿਹੜੀ ਬਹੁਤ ਗਿਣਤੀ ਬਾਹਰ ਆਈ ਜਾਂਦੀ ਆ ਤੇ ਪੰਜਾਬ ਦੇ ਵਿਚ ਸਿੱਖਾਂ ਦੀ ਗਿਣਤੀ ਵੈਸੇ ਹੀ ਘਟੀ ਜਾਂਦੀ ਆ ਤੇ ਜੇ ਆਪਾਂ ਪਿਓਰ ਸਿੱਖਾਂ ਨੂੰ ਕੱਢ ਦਈਏ ਜਿਹੜੇ ਸਿੱਖਾਂ ਦੇ ਛੋਟੇ ਛੋਟੇ ਸੈਕਟ ਹੈਗੇ ਆ ਉਹਨਾਂ ਨੂੰ ਵੀ ਕੱਢ ਕੇ ਦੇਖੀਏ ਵੀ ਦਲਿਤ ਤੇ ਹਿੰਦੂ ਤੇ ਹੋਰ ਭਾਈਚਾਰੇ ਤਾਂ ਸਿੱਖਾਂ ਦੀ ਉੱਥੇ ਗਿਣਤੀ ਜਿਹੜੀ ਆ ਉਹ 30-35% ਤੋਂ ਜ਼ਿਆਦਾ ਨਹੀਂ ਰਹੀ ਹੁਣ ਤੇ ਹੁਣ ਤੁਸੀਂ ਜਿਹੜੇ 60-65% ਲੋਕ ਆ ਉਹਨਾਂ ਨੂੰ ਇਗਨੋਰ ਕਰਕੇ ਸਿਰਫ ਆਪਣੀ ਪੋਲੀਟਿਕਸ ਕਰਨਾ ਚਾਹੁੰਦੇ ਆ ਵੀ ਸਾਡੀ ਇੱਕ ਧੌਂਸ ਵਾਲੀ ਰਾਜਨੀਤੀ ਹੋ ਜਾਵੇ ਵੀ ਅਸੀਂ ਸਾਰੇ ਪਾਸੇ ਕਾਬਜੇ ਹੋ ਜਾਈਏ ਤੇ ਉਹ ਮੈਨੂੰ ਲੱਗਦਾ ਹੁਣ ਜ਼ਿਆਦਾ ਚਿਰ ਇੱਦਾਂ ਚੱਲ ਨਹੀਂ ਸਕਦੀ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਚਾਹੇ ਧਾਰਮਿਕ ਆ ਚਾਹੇ ਉਹ ਪੋਲੀਟੀਕਲ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜੇ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਆਪਾਂ ਨੂੰ ਸਾਰੇ ਪੰਜਾਬੀ ਜਿਹੜੇ ਆ ਘੱਟੋ ਘੱਟ ਉਹ ਸਾਰੇ ਜਿਹੜੇ ਉਸ ਖਿੱਤੇ ਚ ਪੰਜਾਬ ਦੇ ਵਿਚ ਰਹਿੰਦੇ ਆ ਜਿਹੜਾ ਇੰਡੀਆ ਵਾਲਾ ਪੰਜਾਬ ਦੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਦੀਆਂ ਭਾਵਨਾਵਾਂ ਨੂੰ ਵੀ ਸਮਝ ਕੇ ਪੋਲੀਟਿਕਸ ਕਰਨੀ ਚਾਹੀਦੀ ਆ ਨਾ ਕਿ ਸਿਰਫ ਆਪਣੇ ਕੁਛ ਬੰਦਿਆਂ ਦੇ ਇੰਟਰਸਟ ਨੂੰ ਮੁੱਖ ਰੱਖ ਕੇ ਹਾਂਜੀ
ਜੀ ਤੇ ਪ੍ਰਹਾਰ ਸਾਹਿਬ ਗੱਲਬਾਤ ਮਤਲਬ ਕਿ ਇਸ ਵਿਸ਼ੇ ਤੇ ਮੈਂ ਜੋ ਚਾਹੁੰਦਾ ਸੀ ਉਹ ਤੁਸੀਂ ਬਿਨਾਂ ਕੋਈ ਹੋਰ ਸਵਾਲ ਸੁਣਿਆ ਐਨ ਸਿਰੇ ਤੇ ਲਾ ਦਿੱਤੀ ਜੀ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਇਸੇ ਦੌਰਾਨ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਇਸ ਗੱਲਬਾਤ ਉੱਤੇ ਜੇਕਰ ਉਹਨਾਂ ਦੇ ਕੋਈ ਸਵਾਲ ਹੋਣ ਜਾਂ ਉਹ ਮੈਨੂੰ ਟੈਕਸਟ ਕਰ ਸਕਦੇ ਨੇ 7802437083 7842437033 ਮੇਰਾ ਸੈੱਲ ਨੰਬਰ ਹੈ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਜੇਕਰ ਸਟੂਡੀਓ ਤੇ ਕਾਲ ਕਰਨੀ ਹੋਵੇ ਤਾਂ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ ਤੇ ਸਾਡੇ ਸੇਲਸ ਰੈਪ੍ਰਜੈਂਟੇਟਿਵ ਸ਼ਾਜ਼ੀਆ ਮਲਿਕ 6472427446 ਉਹਨਾਂ ਦਾ ਨੰਬਰ ਹੈ ਜੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਕੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਪ੍ਰਹਾਰ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਤੇ ਕੈਨੇਡਾ ਦੇ ਵਿਚ ਜਿਹੜਾ ਅਪਰਾਧੀਆਂ ਦਾ ਇੱਕ ਸੁਰੱਖਿਅਤ ਪਨਾਹ ਬਣਦੀ ਜਾ ਰਹੀ ਹੈ ਤੇ ਪਿੱਛੇ ਦੀ ਅਮੈਰੀਕਨ ਥਿੰਕ ਟੈਂਕ ਦੀ ਰਿਪੋਰਟ ਆਈ ਸੀ ਫਿਰ ਉਹਦੇ ਤੇ ਗੱਲਬਾਤ ਕਰਾਂਗੇ ਜੀ ਸਾਡੇ ਕੋਲ ਅਗਲੇ ਹਿੱਸੇ ਦੌਰਾਨ ਬਸ 2 ਮਿੰਟ ਦੀ ਬ੍ਰੇਕ ਕਮਰਸ਼ੀਅਲ
ਠੀਕ ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
ਆਹਾ ਜਗਮਗ ਜਗਮਗ ਰੋਸ਼ਨ ਰੋਸ਼ਨ ਹੋਮ ਐਡਰੈਸ ਐਲਈਡੀ ਸਾਈਨ
ਕਿਤਾਬ ਕਾ ਪਹਿਲਾ ਸਫ਼ਾ ਔਰ ਘਰ ਕਾ ਚੁਬਾਰਾ ਘਰ ਵਾਲੋਂ ਕੀ ਨਿਸ਼ਾਨਦੇਹੀ ਕਰਤੇ ਹੈ ਜਬ ਰਾਤ ਉਤਰੇ ਤੋ ਐਲਈਡੀ ਸਾਈਨ ਆਪਕੇ ਘਰ ਕੇ ਨਾਮ ਔਰ ਨੰਬਰ ਕੋ ਚਮਕਾ ਦੇ ਰੋਸ਼ਨ ਕਰਦੇ ਆਪਣੇ ਘਰ ਯਾ ਬਿਜ਼ਨਸ ਕੇ ਲਿਏ ਐਲਈਡੀ ਸਾਈਨਸ ਕੇ ਲਿਏ ਯੂਨੀਕ ਸਾਈਨਸ ਕੇ ਬਿਕਰਮਜੀਤ 6475274482 प्रोग्राम का रेफरेंस देना मत भूलिएगा
ओपन माइक कैफे एंड कुजीन जहां आपको मिलेंगे मजेदार खाने जैसे कि लाहौरी गोट कड़ाही शिनवारी गोट कड़ाही निहारी हलीम पाए बिरयानी सीख कबाब चिकन टिक्का शवरमा पिज्जा और मजेदार लाहौरी छोले पालक पनीर और बहुत सी वेजिटेरियन ऑप्शंस। ओपन माइक कैफे एंड कुजीन वही देसी अंदाज और वही देसी जायका केटरिंग स्पेशल 8 आइटम्स फॉर जस्ट 999 मिनिमम 30 पीपल्स 1310 दंदा स्ट्रीट ईस्ट मिसिसागा यूनिट 3 ऑर्डर नाउ कॉल 416-526-6800
Everyone, you're listening to WTUR 770 AM, your trusted source for news and information. Here comes your host, Ramanjit Sidhu, with the current affairs.
ਪ੍ਰਿੰਸੀਪਲ ਸਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੇ ਮੈਂ ਰਮਨਜੀਤ ਸਿੰਘ ਸਿੱਧੂ ਮੇਰੇ ਨਾਲ ਗੈਲਰੀ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਹਰਚਰਨ ਪ੍ਰਹਾਰ ਜੀ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਵਿਚ ਅਸੀਂ ਅਕਸਰ ਹਫ਼ਤੇ ਦੇ ਵਿਚ ਇੱਕ ਵਾਰ ਤਾਂ ਚਰਚਾ ਕਰ ਹੀ ਲੈਂਦੇ ਹਾਂ ਪ੍ਰਹਾਰ ਸਾਹਿਬ, ਕਾਫੀ ਦੇਰ ਤੋਂ ਆਪਾਂ ਕੈਨੇਡਾ ਦੇ ਹਾਲਾਤ ਖਰਾਬ ਹੋਣ ਦੀਆਂ ਗੱਲਾਂ ਕਰਦੇ ਸੀ, ਕ੍ਰਿਮੀਨਲ ਐਲੀਮੈਂਟਸ ਨੇ ਜਿਹੜੇ ਉਹਨਾਂ ਦੀਆਂ ਸਰਗਰਮੀਆਂ ਬੜੀ ਤੇਜ਼ੀ ਨਾਲ ਵਧੀਆਂ ਨੇ, ਕਿਤੇ ਲਿਬਰਲ ਸਰਕਾਰ ਤੇ ਦੋਸ਼ ਹੁੰਦੇ ਆ, ਕਿਤੇ ਆਪੋਜੀਸ਼ਨ ਨਾਲ ਬਹਿਸਾਂ ਹੁੰਦੀਆਂ ਨੇ, ਸੋ ਇਸ ਸਾਰੇ ਕਿਤੇ ਤਾਂ ਚੱਲਦਾ ਰਿਹਾ ਤੇ ਕਈ ਵਾਰ ਅਸੀਂ ਦੇਖ ਰਹੇ ਕਿ ਚਲੋ ਡੋਮੈਸਟਿਕ ਪੋਲੀਟਿਕਸ ਦਾ ਔਰ ਰੌਲਾ ਰੱਪਾ ਹੋਣਾ, ਪਰ ਅਮੈਰੀਕਾ ਵੱਲੋਂ ਸਾਨੂੰ ਹਮੇਸ਼ਾ ਤਾਰੀਫ ਸੁਣਨ ਨੂੰ ਮਿਲਦੀ ਹੈ, ਪਰ ਉਥੋਂ ਵੀ ਇੱਕ ਅਸੁਖਾਵੀ ਜਿਹੜੀ ਕਿ ਅਨਸੈਟਲਿੰਗ ਤੇ ਅਨਈਜ਼ੀ ਰਿਪੋਰਟ ਆਈ ਹੈ, ਤੇ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ ਥਿੰਕ ਟੈਂਕ ਹੈ ਜਿਹੜਾ ਇੰਟਰਨੈਸ਼ਨਲ ਕੋਲੀਸ਼ਨ ਅਗੇਂਸਟ ਇਲਿਸਿਟ ਇਕਾਨਮੀਜ਼, ਇਹਨਾਂ ਨੇ ਆਪਣੀ ਰਿਪੋਰਟ ਦੇ ਵਿਚ ਜੋ ਗੱਲ ਕਹੀ ਹੈ ਕਿ ਕੈਨੇਡਾ ਇਜ਼ ਔਰ ਹੈਜ਼ ਬੀਨ ਬਿਕਮ ਅ ਸੇਫ ਹੇਵਨ ਫਾਰ ਇੰਟਰਨੈਸ਼ਨਲ ਕ੍ਰਿਮੀਨਲਸ ਐਂਡ ਟੈਰਰਿਸਟ, ਸੋ ਅੰਤਰਰਾਸ਼ਟਰੀ ਪੱਧਰ ਦੇ ਅੱਤਵਾਦੀ ਜਾਂ ਅਪਰਾਧੀਆਂ ਵਾਸਤੇ ਕੈਨੇਡਾ ਇਕ ਸੁਰੱਖਿਅਤ ਪਨਾਹ ਗਾਹ ਬਣ ਗਿਆ, ਸੋ ਇਹਦੇ ਉੱਤੇ ਤੁਸੀਂ ਕੀ ਦੇਖਦੇ ਹੋ? ਇਸ ਰਿਪੋਰਟ ਦੇ ਕੁਝ ਪਹਿਲੂਆਂ ਦਾ ਵੀ ਜ਼ਿਕਰ ਕਰ ਦੇਣਾ ਕਿ ਇਹਨਾਂ ਨੇ ਕਿਹੜੇ ਤੱਥ ਉਜਾਗਰ ਕੀਤੇ ਨੇ ਜੀ। ਹਾਂਜੀ
ਰਮਨ ਜੀ, ਜਿੱਦਾਂ ਆਪਾਂ ਪਿਛਲੇ ਟਾਈਮ ਤੋਂ ਦੇਖਦੇ ਆ ਵੀ ਜਿਹੜੇ ਕ੍ਰਾਈਮ ਆ ਉਹ ਕਾਫੀ ਵੱਧਦਾ ਜਾ ਰਿਹਾ ਕੈਨੇਡਾ ਦੇ ਵਿਚ, ਕੈਨੇਡਾ ਜਿਹੜਾ ਆ ਇੱਕ ਬਹੁਤ ਸੇਫ ਕੰਟਰੀ ਕ੍ਰਾਈਮ ਦੇ ਪੱਖ ਤੋਂ ਮੰਨਿਆ ਜਾਂਦਾ ਸੀਗਾ, ਤੇ ਮੈਨੂੰ ਇੱਕ ਗੱਲ ਸੁਣਾਉਣੀ ਚਾਹੁੰਦਾ ਸਰੋਤਿਆਂ ਨੂੰ, ਸਾਡੇ ਨਾ ਇੱਕ ਆਫਿਸ ਚ ਬਜੁਰਗ ਕਾਫੀ ਸਾਲ ਪਹਿਲਾਂ ਆਉਂਦਾ ਹੁੰਦਾ ਸੀ, ਕਾਫੀ ਉਸ ਦਿਨ ਦੇ ਉਹਦੀ ਏਜ ਸੀ, ਤੋਂ 1955-60 ਦੀ ਗੱਲ ਕਰਦਾ ਹੁੰਦਾ ਸੀਗਾ ਕਿ ਵੀ ਜਦੋਂ ਕਹਿੰਦਾ ਮੈਂ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ ਤੇ ਲੋਕਾਂ ਦੇ ਘਰਾਂ ਚ ਜਦੋਂ ਵੀ ਕੋਈ ਵੀ ਇੱਥੇ ਅਲਬਰਟਾ ਦੇ ਵਿਚ ਉਹ ਕਹਿੰਦਾ ਵੀ ਘਰਾਂ ਨੂੰ ਲੋਕ ਨੀ ਸੀ ਲੋਕ ਲਾਉਂਦੇ ਹੁੰਦੇ, ਡੋਰ ਏਦਾਂ ਖੁੱਲੇ ਹੁੰਦੇ ਸੀ, ਸਮਾਨ ਏਦਾਂ ਪਿਆ ਰਹਿੰਦਾ ਸੀ, ਕੋਈ ਕਿਸੇ ਦੀ ਚੀਜ਼ ਡਾਲਰ ਵੀ ਚੱਕਦਾ ਨੀ ਸੀਗਾ, ਤੇ ਉਹ ਕਹਿੰਦਾ ਸੀ ਜਿਸ ਘਰਾਂ ਚ ਲੋਕ ਜਦੋਂ ਜਿੱਦਾਂ ਸਬਜ਼ੀ ਵਾਲਾ ਵੀ ਘਰ ਚ ਆਉਂਦਾ ਸੀ, ਦੁੱਧ ਵਾਲਾ ਵੀ, ਅਖਬਾਰ ਵਾਲਾ ਵੀ, ਹੋਰ ਪੇਮੈਂਟ ਆ ਇੰਸ਼ੋਰੈਂਸ ਵਾਲਾ ਵੀ, ਤੇ ਵੀ ਜੇ ਕਿਤੇ ਘਰ ਵਾਲਿਆਂ ਨੇ ਲੇਡੀਜ਼ ਨੇ ਬਾਹਰ ਜਾਣਾ ਹੁੰਦਾ ਤੇ ਉਹ ਡੋਰ ਦੇ ਅੰਦਰ ਇੱਕ ਆਪਣੇ ਕੈਬਨਿਟ ਜੇ ਰੱਖੀ ਹੁੰਦੀ ਸੀ ਤਾਂ ਉਹਦੇ ਤੇ ਜਿੱਦਾਂ ਜਿੱਦਾਂ ਕਿਸੇ ਦੇ $5 ਕਿਸੇ $7 ਇੱਦਾਂ ਉਹ ਲਿਫਾਫੇ ਚ ਪਾ ਕੇ ਰੱਖ ਜਾਂਦੇ ਸੀਗੇ, ਤੇ ਵੀ ਬੰਦੇ ਨੇ ਜੇ ਦੁੱਧ ਵਾਲੇ ਨੇ ਆਉਣਾ ਆਪਣੇ $4 ਚੱਕਣੇ, ਜੇ ਇੰਸ਼ੋਰੈਂਸ ਵਾਲਾ ਉਹ ਕਹਿੰਦਾ ਮੈਂ ਹੁੰਦਾ ਸੀਗਾ ਵੀ $5-6 ਇੱਦਾਂ ਪ੍ਰੀਮੀਅਮ, ਤੇ ਵੀ ਅਸੀਂ ਚੱਕ ਕੇ ਤੇ ਚੱਲ ਜਾਣਾ, ਵੀ ਕਦੀ ਕਿਸੇ ਨੂੰ ਇੱਦਾਂ ਨੀ ਸੀ ਕੰਪਲੇਂਟ ਵੀ ਕੋਈ ਬੰਦਾ ਕਿਸੇ ਦੇ ਪੈਸੇ ਚੱਕ ਲਵੇ ਜਾਂ ਕੋਈ ਥਰਡ ਬੰਦਾ ਬਾਹਰੋਂ ਚੋਰ ਆ ਕੇ ਸਾਰੇ ਪੈਸੇ ਚੱਕ ਕੇ ਲੈ ਜਾਵੇ, ਵੀ ਇੱਦਾਂ ਕਦੀ ਗੱਲ ਸੁਣੀ ਨੀ ਸੀਗੀ, ਤੇ ਉਹ ਜਾਣੇ ਜਿਹੜਾ ਕੈਨੇਡਾ ਆ ਉਦਾਂ ਦੇ ਮਾਹੌਲ ਦੇ ਵਿਚ ਗਰੋ ਹੋਇਆ, ਤੇ ਹੁਣ ਜਾਣੀ ਇਹ ਹਾਲਾਤ ਆ ਵੀ ਸਾਡੇ 2-3 ਕੇਸਾਂ ਜਿੱਦਾਂ ਨਿੱਜੀ ਤੌਰ ਤੇ ਮੈਨੂੰ ਪਤਾ ਵੀ ਪੁਲਿਸ ਨੂੰ ਚੋਰੀਆਂ ਦੇ ਕੇਸ ਚ ਕਾਲ ਕੀਤਾ ਤੇ ਉਹ ਕਹਿੰਦੇ ਵੀ ਸਾਡੇ ਕੋਲ ਵੀ ਨਹੀਂ ਹੈਗਾ ਸਮਾਂ ਵੀ ਤੁਸੀਂ ਇੰਸ਼ੋਰੈਂਸ ਤੋਂ ਕਲੇਮ ਕਰ ਲਓ, ਤੁਹਾਨੂੰ ਫਾਈਲ ਨੰਬਰ ਦੇ ਦਿੰਦੇ ਆ ਜੇ ਇੰਸ਼ੋਰੈਂਸ ਹੈਗੀ ਤਾਂ ਉਹ ਕਲੇਮ ਕਰ ਲਓ, ਤੇ ਉਹ ਕੋਈ ਇਨਵੈਸਟੀਗੇਸ਼ਨ ਨੀ ਕਰਦੇ ਨਾ ਆਉਂਦੇ ਵੀ ਨੀ, ਤੇ ਉਹ ਜਿਹੜੇ ਇੱਦਾਂ ਦੇ ਹਾਲਾਤ ਆ ਉਹਦੇ ਵਿਚ ਮਤਲਬ ਵੀ ਕੈਨੇਡਾ ਹੁਣ ਉਹ ਨੀ ਰਿਹਾ, ਤੇ ਉਹਦੇ ਵਿਚ ਵੀ ਹੁਣ ਪਿਛਲੇ ਕੁਝ ਸਾਲਾਂ ਤੋਂ ਬਾਕੀ ਕੰਟਰੀ ਤਾਂ ਨਹੀਂ ਪਰ ਇੰਡੀਆ ਆਪਣਾ ਕੰਟਰੀ ਆ ਉਹ ਜਿੱਥੋਂ ਆਪਾਂ ਸਾਰੇ ਆਏ ਆ ਤੇ ਉਹ ਕਾਫੀ ਵਾਰ ਇਹ ਮੰਗ ਕਰ ਚੁੱਕੇ ਸੀਗੇ ਇੰਡੀਆ ਗੌਰਮੈਂਟ ਵਾਲੇ ਵੀ ਕੈਨੇਡਾ ਦੇ ਵਿਚ ਜਿਹੜੇ ਪੰਜਾਬ ਤੋਂ ਸਾਡੇ ਜਿਹੜੇ ਗੈਂਗਸਟਰ ਹੈਗੇ ਆ ਜਾਂ ਹੋਰ ਕ੍ਰਿਮੀਨਲ ਐਲੀਮੈਂਟ ਆ ਵੀ ਬਹੁਤ ਸੇਫਲੀ ਜਾਅਲੀ ਡਾਕੂਮੈਂਟ ਤੇ ਆ ਜਾਂਦੇ ਆ ਕੈਨੇਡਾ ਤੇ ਕੋਈ ਸਟੂਡੈਂਟ ਬਣ ਕੇ ਕੋਈ ਵਰਕ ਪਰਮਿਟ ਤੇ ਕੋਈ ਕਿਸੇ ਹੋਰ ਏਜੰਟ ਦੇ ਨਾਲ ਪੈਸੇ ਦੇ ਕੇ ਤਾਂ ਇੱਥੇ ਆ ਕੇ ਕੋਈ ਅਸਾਈਲਮ ਕੇਸ ਕਰ ਲੈਂਦਾ, ਕੋਈ ਹੋਰ ਢੰਗਾਂ ਨਾਲ ਪੱਕੇ ਹੋ ਕੇ ਸਿਟੀਜ਼ਨ ਬਣੀ ਜਾਂਦੇ ਆ, ਤੇ ਇੱਥੇ ਤੱਕ ਵੀ ਕਈ ਜਿਹੜੇ ਨੋਨ ਮਤਲਬ ਬੰਦੇ ਹੈਗੇ ਆ ਉਹ ਇਲਜ਼ਾਮ ਲੱਗਦਾ ਰਿਹਾ ਵੀ ਕੈਨੇਡਾ ਦੇ ਵਿਚ ਆ, ਪਰ ਕੈਨੇਡਾ ਨੇ ਹਮੇਸ਼ਾ ਡਿਨਾਈ ਕੀਤਾ ਵੀ ਨਹੀਂ ਇਹ ਵੀ ਸਾਨੂੰ ਬਦਨਾਮ ਕੀਤਾ ਜਾਂਦਾ ਵੀ ਖਾਸ ਕਰ ਇੰਡੀਆ ਵੱਲੋਂ, ਪਰ ਹੁਣ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਵੀ 4-5 ਦਿਨ ਪਹਿਲਾਂ ਇਹ ਇੱਕ ਰਿਪੋਰਟ ਅਮੈਰੀਕਾ ਦਾ ਇੱਕ ਥਿੰਕ ਟੈਂਕ ਹੈਗਾ ਕਾਫੀ ਮਸ਼ਹੂਰ ਆ ਪ੍ਰੈਸਟੀਜੀਅਸ ਹੈਗਾ ਤੇ ਇੰਟਰਨੈਸ਼ਨਲ ਕੋਲੀਸ਼ਨ ਅਗੇਂਸਟ ਇਲਿਸਿਟ ਇਕਾਨਮੀਜ਼, ਤੇ ਉਹਨੇ ਜਿਹੜੀ ਰਿਪੋਰਟ ਜਾਰੀ ਕੀਤੀ ਆ ਉਹ ਜਿੱਦਾਂ ਸਾਰਿਆਂ ਲਈ ਸ਼ੌਕਿੰਗ ਵੀ ਹੈਗੀ ਆ ਤੇ ਬਹੁਤ ਗੰਭੀਰ ਕਾਰਨ ਸੋਚਣ ਵਾਲੀ ਵੀ ਹੈਗੀ ਆ, ਤੇ ਖਾਸ ਕਰ ਜਦੋਂ ਉਹਨਾਂ ਨੇ ਜਿਹੜਾ ਉਹ ਰਿਪੋਰਟ ਦਾ ਹੈਡਿੰਗ ਜਿਹੜਾ ਦਿੱਤਾ ਮਤਲਬ ਆਪਣੀ ਨੈਸ਼ਨਲ ਪੋਸਟ ਟੋਰਾਂਟੋ ਦੀ ਅਖਬਾਰ ਹੈਗੀ ਵੱਡੀ, ਤੇ ਉਹਨਾਂ ਨੇ ਇਹ ਖਬਰ ਮੇਨ ਛਾਪੀ ਸੀ ਕਿ ਕੈਨੇਡਾ ਇਜ਼ ਸੇਫ ਹੈਵਨ ਫਾਰ ਟਰਾਂਜੀਸ਼ਨਲ ਕ੍ਰਾਈਮ ਨੈਟਵਰਕਸ ਐਂਡ ਦੇਅਰ ਡਰਟੀ ਮਨੀ। ਤੇ ਇਹਦੇ ਵਿਚ ਜਿਹੜੀ ਉਹਨੇ ਅੱਗੇ ਹੈਡਿੰਗ ਸਬ ਹੈਡਿੰਗ ਹੈਗਾ, ਕੈਨੇਡਾ ਰਿਮੇਨਸ ਅ ਫਾਈਨੈਂਸ਼ੀਅਲ ਹੈਵਨ ਫਾਰ ਕਿੰਗ ਪਿੰਸ, ਕਲੈਪਟੋਕ੍ਰੈਟਸ, ਓਲੀਗ੍ਰੈਚ ਐਂਡ ਕਰਪਟ ਆਫੀਸ਼ਲ ਟੂ ਰੀ ਇਨਵੈਸਟ ਸਟੋਲਨ ਫੰਡਸ ਫਰੋਮ ਦੇਅਰ ਕੰਟਰੀਜ਼। ਬਿਜਣੀ ਮਤਲਬ ਜਿਹੜੇ ਵਰਡ ਯੂਜ਼ ਕੀਤੇ ਉਹ ਕਿੰਨੇ ਸਟਰੋਂਗ ਤੇ ਵੱਡੇ ਹੈਗੇ ਆ, ਵੀ ਜਿਹੜੇ ਸਰਗ ਨੇ ਵੱਡੇ ਵੱਡੇ ਦੁਨੀਆਂ ਦੇ ਡਰੱਗ ਦੇ ਮਾਫੀਏ ਦੇ, ਮਨੀ ਲਾਂਡਰਿੰਗ ਜਿਹੜੀ ਕਾਲਾ ਧਨ ਇਧਰੋਂ ਉਧਰ ਕਰਨ ਵਾਲੇ, ਤੇ ਉਹ ਸਾਰੇ ਕੈਨੇਡਾ ਦੇ ਵਿਚ ਬੈਠੇ ਆ, ਵੱਡੇ ਵੱਡੇ ਗੈਂਗਸਟਰ ਬੈਠੇ ਆ। ਥੋੜੇ ਦਿਨ ਪਹਿਲਾਂ ਹੀ ਮਤਲਬ ਜਨਵਰੀ 2 ਨੂੰ ਇੰਡੀਆ ਗੌਰਮੈਂਟ ਨੇ 3 ਬੰਦਿਆਂ ਦੇ ਨੂੰ ਟੈਰੋਰਿਸਟ ਡਿਕਲੇਅਰ ਕੀਤਾ, ਜਿਹੜੇ ਪਹਿਲਾਂ ਉਹਨਾਂ ਨੇ ਗੈਂਗਸਟਰ ਡਿਕਲੇਅਰ ਕੀਤੇ ਹੋ ਸੀਗੇ, ਹੁਣ ਉਹਨਾਂ ਨੂੰ ਟੈਰੋਰਿਸਟ ਕਹਿਤਾ, ਕਿਉਂਕਿ ਉਹ ਕਹਿੰਦੇ ਵੀ ਜਿਹੜੀ ਪੰਜਾਬ ਦੇ ਵਿਚ ਪੋਲੀਟੀਕਲ ਮੂਵਮੈਂਟ ਆ ਖਾਲਿਸਤਾਨ ਨਾਲ ਸੰਬੰਧੀ, ਜਿਹੜੀ ਪੰਜਾਬ ਨਾਲ ਵੀ ਜ਼ਿਆਦਾ ਕੈਨੇਡਾ ਦੇ ਵਿਚ ਹੈਗੀ ਆ, ਤੇ ਉਹਨਾਂ ਦੇ ਨਾਲ ਜਿਹੜੇ ਇਹ ਗੈਂਗਸਟਰ ਆ ਉਹਨਾਂ ਦੇ ਉਹਨਾਂ ਇੱਕ ਆਪਸ ਦੇ ਵਿਚ ਕਨੈਕਸ਼ਨ ਬਣ ਗਿਆ ਬਣਾਇਓ ਆ, ਤੇ ਇਸ ਕਰਕੇ ਵੀ ਅਸੀਂ ਉਹਨਾਂ ਨੂੰ ਟੈਰੋਰਿਸਟ ਡਿਕਲੇਅਰ ਕੀਤਾ। ਤੇ ਇਹ ਜਾਣੀ ਇੱਕ ਵੱਡੀ ਗੱਲ ਹੈਗੀ, ਜਿੱਦਾਂ ਹੁਣ ਗੋਲਡੀ ਬਰਾਡ ਜਿਹੜਾ ਕਾਫੀ ਨਾਂ ਚਰਚਾ ਸੀ ਪਿਛਲੇ, ਖਾਸ ਕਰ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਤੇ ਉਹਨੇ ਕੈਨੇਡਾ ਤੋਂ ਬੈਠ ਕੇ ਜ਼ਿੰਮੇਵਾਰੀ ਲਈ, ਫਿਰ ਕੋਈ ਉਹਦਾ ਨਾਂ ਹੈਗਾ ਲੰਡੇ ਕੇ ਜਿਹਨੂੰ ਕਹਿੰਦੇ ਲੱਖਾ ਕੁਛ ਲੰਡੇ ਕੇ, ਉਹ ਉਹਨਾਂ ਨੇ ਕਿਹਾ ਵੀ ਉਹ ਸਾਡੇ ਇੱਧਰ ਅਲਬਰਟਾ ਦੇ ਵਿੱਚ ਹੋਰ ਜਿਹੜਾ ਗੈਂਗਸਟਰ ਹੈ ਉਹਨੂੰ ਕਿਹਾ ਵੀ ਉਹ ਬੀਸੀ ਸਾਈਡ ਤੇ ਆ, ਤੇ ਪਰ ਉਹ ਮਤਲਬ ਈਵਨ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿਚ ਵੀ ਕਦੀ ਕੈਨੇਡਾ ਦੀ ਗੌਰਮੈਂਟ ਨੇ ਨੀ ਕਦੀ ਕੋਈ ਐਕਸ਼ਨ ਲਿਆ ਵੀ ਸਿੱਧੂ ਜਿਹੜਾ ਗੋਲਡੀ ਬਰਾਡ ਆ ਵੀ ਉਹ ਆਪਣੇ ਕੈਨੇਡਾ ਦੇ ਵਿਚੋਂ ਜ਼ਿੰਮੇਵਾਰੀਆਂ ਲੈ ਰਿਹਾ। ਇੱਦਾਂ ਹੀ ਹੁਣ ਪਿਛਲੇ ਟਾਈਮ ਚ ਆਪਾਂ ਦੇਖਿਆ ਵੀ ਕਈ ਕੇਸਾਂ ਦੇ ਵਿਚ ਮਤਲਬ ਜਿੱਦਾਂ ਜਿਹੜਾ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿਚੋਂ ਇੰਟਰਵਿਊ ਦੇ ਕੇ ਮਤਲਬ ਜ਼ਿੰਮੇਵਾਰੀਆਂ ਕੈਨੇਡਾ ਦੇ ਵਿਚ ਜਾਂ ਹੋਰ ਅਮੈਰੀਕਾ ਚ ਕ੍ਰਾਈਮ ਜਿਹੜੇ ਹੋ ਰਹੇ ਉਹਦੀਆਂ ਲੈ ਰਿਹਾ, ਤੇ ਇਹ ਜਿੱਦਾਂ ਬਹੁਤ ਗੰਭੀਰ ਮੇਰੇ ਹਿਸਾਬ ਨਾਲ ਗੰਭੀਰ ਵਿਸ਼ਾ ਹੈਗਾ, ਤੇ ਉਹਦੇ ਵਿਚ ਜਿਹੜੀ ਮਤਲਬ ਬਾਕੀ ਕਮੇਟੀਆਂ ਦਾ ਹੁਣ ਆਪਾਂ ਨੂੰ ਪਤਾ ਨੀ ਵੀ ਉਹ ਕੀ ਕਰ ਰਿਹਾ ਜਾਂ ਕੀ ਸੋਚ ਰਿਹਾ, ਕਿਉਂਕਿ ਇਹ ਰਿਪੋਰਟ ਜਿਹੜੀ ਆ ਕੱਲੀ ਆਪਣੇ ਲੋਕਾਂ ਬਾਰੇ ਨਹੀਂ ਹੈਗੀ, ਇਹਦੇ ਵਿਚ ਸਾਰੀ ਦੁਨੀਆਂ ਦੇ ਗੱਲ ਕੀਤੀ ਉਹ ਆ ਵੀ ਜਿੱਥੇ ਇੱਥੇ ਵੀ ਜਿੱਦਾਂ ਬਹੁਤ ਕੰਟਰੀ ਹੈਗੇ ਆ ਜਿੱਥੇ ਬੜੀ ਕਰਪਸ਼ਨ ਵੀ ਹੈਗੀ ਆ ਜਾਂ ਇੱਦਾਂ ਦੇ ਡਿਕਟੇਟਰਸ਼ਿਪ ਹੈਗੀ ਆ, ਉੱਥੋਂ ਜਿਹੜੇ ਬਲੈਕ ਮਨੀ ਆ ਵੱਡੇ ਅਫਸਰ ਪੋਲੀਟੀਸ਼ੀਅਨ ਇੱਦਾਂ ਇੰਡੀਆ ਤੋਂ ਉਹ ਇੱਧਰ ਲਿਆ ਰਹੇ ਆ, ਇੱਧਰਲੀ ਜਿਹੜੀ ਡਰੱਗ ਜਾਂ ਮਨੀ ਆ ਜਾਂ ਇਲੀਗਲ ਮਨੀ ਆ ਉਹਨੂੰ ਉੱਧਰ ਬਾਈਟ ਕੀਤਾ ਜਾ ਰਿਹਾ, ਬਿਜ਼ਨਸਾਂ ਦੇ ਥਰੂ ਹੋ ਰਿਹਾ, ਤੇ ਇਹ ਮਤਲਬ ਸਾਰਿਆਂ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈਗੀ ਆ ਕਿ ਇਹ ਮਨੀ ਜਿਹੜੀ ਆ ਜਾਂ ਮਨੀ ਦਾ ਕੇਸ ਆ ਚਾਹੇ ਡਰੱਗ ਦਾ, ਜੇ ਓਵਰਡੋਜ਼ ਡਰੱਗ ਓਵਰਡੋਜ਼ ਦੀ ਪਿੱਛੇ ਜਿਹਾ ਮੈਂ ਇੱਕ ਵੀਡੀਓ ਬਣਾਈ ਸੀ ਕਿ ਐਵਰੀ ਡੇ 6 ਬੰਦੇ ਕੈਨੇਡਾ ਦੇ ਵਿਚ ਓਵਰਡੋਜ਼ ਚ ਮਰਦੇ ਆ। ਅਸੀਂ ਆਪਣੀ ਕਮਿਊਨਿਟੀ ਦੀ ਜੇ ਗੱਲ ਕਰੀਏ ਤੇ ਮੈਂ ਦੇਖਿਆ ਪਿਛਲੇ  15-20 ਸਾਲ ਤੋਂ ਹਰ ਮੀਡੀਆ ਜਿਹੜਾ ਬਾਹਰਲੇ ਦੇਸ਼ਾਂ ਚ ਵੀ ਸਾਡਾ ਹੈਗਾ ਉੱਥੇ ਇਹ ਗੱਲ ਬਾਰ ਬਾਰ ਆਉਂਦੀ ਆ ਵੀ ਪੰਜਾਬ ਦੇ ਵਿਚ 6ਵਾਂ ਦਰਿਆ ਨਸ਼ਿਆਂ ਦਾ ਚੱਲ ਪਿਆ, ਉੱਥੇ ਇੰਨੇ ਬੰਦੇ ਮੁੰਡੇ ਜਿਹੜੇ ਆ ਉਹ ਓਵਰਡੋਜ਼ ਮਰ ਗਿਆ, ਪਰ ਕਦੀ ਕਿਸੇ ਨੇ ਜੇ ਆਪਾਂ ਕੈਨੇਡਾ ਦੀ ਛੋਟੀ ਜਿਹੀ ਆਬਾਦੀ ਵਾਲਾ ਕੰਟਰੀ ਆ ਤੇ ਉੱਥੇ ਜਾਣੀ 6 ਬੰਦੇ ਰੋਜ਼ ਮਰਨੇ ਇੱਕ ਬਿਗ ਨੰਬਰ ਹੈਗਾ, ਪਰ ਸਾਡੇ ਕਦੀ ਮੈਂ ਸੁਣਿਆ ਨੀ ਕਦੀ ਸਾਡੀ ਚਰਚਾ ਦੇ ਵਿਚ ਆਇਆ ਹੋਵੇ ਵੀ ਇੱਥੇ ਵੀ ਕਿੰਨੇ ਬੰਦੇ, ਆਪਾਂ ਸਿਰਫ ਇਹ ਕਹਿ ਕੇ ਉਹਨਾਂ ਨੂੰ ਛੱਡ ਦਿੰਦੇ ਆ ਵੀ ਜੀ ਉਹ ਕਹਿੰਦੇ ਜੀ ਉਹ ਸੁੱਤਾ ਪਿਆ ਰਹਿ ਗਿਆ, ਉਹਨੂੰ ਹਾਰਟ ਅਟੈਕ ਹੋ ਗਿਆ, ਉਹਨੇ ਜੀ ਕੁਛ ਇੱਦਾਂ ਦੀ ਗੱਲ ਬਣਾ ਲੈਂਦੇ ਆ, ਪਰ ਕਦੀ ਇਹ ਨੀ ਦੱਸਦੇ ਵੀ ਉਹ ਸਾਡੇ ਮੁੰਡੇ ਕਿੰਨੇ ਨਵੇਂ ਖਾਸ ਕਰ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਕਿੰਨੇ ਮਰ ਰਹੇ ਆ, ਤੇ ਉਹਦੇ ਬਾਰੇ ਸਾਡੀ ਕਿਤੇ ਵੀ ਡਿਸਕਸ਼ਨ ਨਹੀਂ ਹੋਈ। ਹਾਂਜੀ
ਹੋਰ ਆਪਣੇ ਕੋਲੇ 5-7 ਮਿੰਟਾਂ ਚ, ਵੈਸੇ ਤੁਸੀਂ ਉਹਦੇ ਤੇ ਵੀ ਗੱਲ ਕੀਤੀ ਜਿਵੇਂ ਅਸੀਂ ਗੈਂਗਸਟਰ ਦੀ ਗੱਲ ਕਰਦੇ ਹਾਂ, ਕਈ ਲੋਕ ਇਹ ਕਹਿ ਦਿੰਦੇ ਆ ਵੀ ਚਲੋ ਤੁਸੀਂ ਲਿਬਰਲ ਹੋ ਸਕਦੇ ਹੋ ਸੋਚ ਵਿਚ ਤੇ ਧਰਮ ਦੇ ਬਾਰੇ ਖੁੱਲੇ ਵਿਚਾਰ ਦੇ, ਜਾਂ ਭਾਰਤ ਸਰਕਾਰ ਤੇ ਬਣਾਇਆ ਜਾਂਦਾ ਕਿ ਤੁਸੀਂ ਭਾਰਤ ਵੱਲੋਂ ਬੈਠ ਕੇ ਬੋਲ ਰਹੇ ਹੋ ਕੈਨੇਡਾ ਵੱਲੋਂ ਬੈਠ ਕੇ ਬੋਲ ਰਹੇ ਹੋ, ਲੋਕਾਂ ਦੀ ਜ਼ੁਬਾਨ ਬੋਲ ਰਹੇ ਹੋ ਕਿ ਸਿੱਖਾਂ ਦੀ ਜ਼ੁਬਾਨ ਬੋਲ ਰਹੇ ਹੋ, ਪਰ ਇੰਡੀਆ ਵਾਸਤੇ ਜਿਹੜੀਆਂ ਉਹ ਪਿਛਲੇ ਦਿਨਾਂ ਚ ਮੈਂ ਜੋ ਬਿਆਨ ਦੇਖ ਰਿਹਾ, ਉਹ ਬਿਆਨਾਂ ਨੂੰ ਬੜਾ ਸੋਹਣਾ ਗੁਰਪਤਵੰਤ ਪੰਨੂ ਤਸਦੀਕ ਕਰ ਦਿੰਦਾ ਹੈ। ਪਿਛਲੇ ਦਿਨ ਉਹਦਾ ਬਿਆਨ ਆਇਆ ਸੀ ਕਿ ਮੈਂ ਭਾਰਤ ਦੇ ਗੈਂਗਸਟਰਾਂ ਨੂੰ ਪੰਜਾਬ ਵਾਲੇ ਹੀ ਭਾਰਤ ਉੱਤੇ ਕੀ ਲੈਣਾ, ਅਪੀਲ ਕਰਦਾ ਕਿ ਉਹ ਵਿੱਚ ਸ਼ਾਮਲ ਹੋਣ, ਹਾਂਜੀ ਉਹਦੇ ਜਥੇਬੰਦੀ ਦੇ ਨਾਲ ਹੋਣ, ਤੇ ਉਹ ਧਮਕੀ ਦੇ ਦਿੰਦੇ ਜਿਵੇਂ ਮਾਨ ਨੂੰ ਸਿਮਰ ਆਪਣਾ ਭਗਵੰਤ ਮਾਨ ਨੂੰ, ਸੀਐਮ ਨੂੰ, ਫਿਰ ਹੋਮ ਮਿਨਿਸਟਰ ਨੂੰ, ਫਿਰ ਪਰੇਡ ਦੀ ਗੱਲ ਆ ਜਾਂਦੀ ਹੈ। ਸੋ ਉਹ ਗੱਲਾਂ ਨਾਲ ਤਾਂ ਬੜਾ ਆਰਾਮ ਹੀ, ਦੋ ਬਿਆਨ ਉਧਰੋਂ ਦਿੱਤੇ ਉਧਰੋਂ ਭਾਰਤ ਸਰਕਾਰ ਨੇ ਵੀ ਦਿੱਤਾ, ਇਹ ਤਾਂ ਇੱਕ ਤਰ੍ਹਾਂ ਨਾਲ ਫਰੈਂਡਲੀ ਮੈਚ ਵਰਗਾ ਸੀਨ ਕਵਾਂਗੇ ਕੀ ਕਵਾਂ, ਮਤਲਬ ਕਿ ਹੁਣ ਅਸੀਂ ਸਾਰੀ ਜ਼ਿੰਦਗੀ ਇਹ ਗੱਲਾਂ ਨੂੰ ਸਹੀ ਜਾਈਏ ਔਰ ਦੇਖੀ ਜਾਈਏ ਜਾਂ ਇਹਨਾਂ ਦਾ ਕੋਈ ਤੋੜ ਵੀ ਦੇ ਸਕਦੇ, ਕਿਉਂਕਿ ਉਧਰੋਂ ਗੱਲ ਛਪਦੀ ਹੈ ਉਹਦਾ ਬੜਾ ਚਰਚਾ, ਇਧਰੋਂ ਛਪਦੀ ਇਹਦਾ ਬੜਾ ਚਰਚਾ, ਉਹਦੇ ਵਿੱਚ ਵੀ ਕੋਈ ਜਥੇਦਾਰੀ ਨਹੀਂ ਦਿੰਦੀ, ਕੋਈ ਸਿੱਖ ਕੌਮੀਅਤ ਨਹੀਂ ਦਿੰਦੀ। ਇੱਕ ਮੈਂ ਅਕਸਰ ਇਹ ਗੱਲ ਦੇਖਿਆ ਕਿ ਰੱਬ ਦਾ ਨਾਂ ਜਦੋਂ ਅਸੀਂ ਲੈਨੇ ਆ ਉਹਦੇ ਨਾਲ ਬੰਦੇ ਦੀਆਂ ਚੰਗਿਆਈਆਂ ਹੀ ਜੁੜੀਆਂ ਹੁੰਦੀਆਂ ਨੇ, ਇੱਥੇ ਤਾਂ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਦਿਖੀ ਕਿ ਦੂਜੀ ਕੌਮ ਦੇ ਦੰਦੇ ਖਤਮ ਕਰਕੇ ਹੀ ਦੁਨੀਆਂ ਤੇ ਰਿਹਾ ਜਾ ਸਕਦਾ, ਕਾਫਰਾਂ ਨੂੰ ਮਾਰ ਕੇ ਧਰਤੀ ਤੇ ਸਵਰਗ ਬਣਾਇਆ ਜਾ ਸਕਦਾ, ਮਤਲਬ ਕਿੱਦਾਂ ਦੀਆਂ ਪਰਿਭਾਸ਼ਾਵਾਂ ਨੇ, ਕਿੱਦਾਂ ਦੀਆਂ ਗੱਲਾਂ ਨੇ। ਪਲੀਜ਼ ਆਪਣੇ ਕੋਲ ਹੈ ਤਾਂ ਸਮਾਂ ਥੋੜਾ ਹੀ ਹੈ ਜੀ, ਗੱਲਾਂ ਦਾ 4 ਮਿੰਟਾਂ ਚ ਜੇ ਤੁਸੀਂ ਕਰ ਦੋ ਫਿਨਿਸ਼ ਤੇ ਬਹੁਤ ਹੈਲਪਫੁਲ ਹੋਏਗੀ ਗੱਲਬਾਤ। ਹਾਂਜੀ
ਮੈਂ ਸਿਰਫ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਵੀ ਚਲੋ ਮੀਡੀਆ ਦਾ ਨੂੰ ਵੀ ਆਪਣਾ ਰੋਲ ਪਲੇ ਕਰਨਾ ਚਾਹੀਦਾ, ਤੇ ਪਰ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਜਿਹੜਾ ਗੁਰਦੁਆਰਾ ਹੈ ਉਹ ਇੱਕ ਮੇਨ ਪਲੇਟਫਾਰਮ ਬਣ ਚੁੱਕਾ, ਤੇ ਜਿਹੜਾ ਗੁਰਦੁਆਰੇ ਆ ਉਹਨਾਂ ਦੇ ਉੱਤੇ ਤਕਰੀਬਨ ਕੈਨੇਡਾ ਅਮੈਰੀਕਾ ਦੇ ਵਿੱਚ ਜਿਹੜੇ ਉਹ ਇੱਕ ਵਿਚਾਰਧਾਰਾ ਵਾਲੇ ਬੰਦੇ ਆ ਉਹਨਾਂ ਨੇ ਸਿੱਧੇ ਸਿੱਧੇ ਢੰਗ ਨਾਲ ਕਬਜ਼ੇ ਕਰ ਲਏ, ਤੇ ਉਹਨਾਂ ਦਾ ਜਿਹੜਾ ਸਾਰਾ ਇਹ ਪ੍ਰੋਪੋਗੰਡਾ ਮਤਲਬ ਵੀ ਜਾਂ ਸਾਰਾ ਕੁਛ ਉਹ ਕਰਦੇ ਆ, ਉਹ ਤੁਸੀਂ ਹੁਣ ਜਿੱਦਾਂ ਨਗਰ ਕੀਰਤਨ ਲੈ ਲਓ ਚਾਹੇ ਗੁਰਦੁਆਰੇ ਚ, ਉਦਾਂ ਤਾਂ ਉਹ ਸਾਰੇ ਪੋਲੀਟੀਸ਼ੀਅਨ ਵੀ ਉੱਥੇ ਆਉਂਦੇ ਆ ਸਾਰਾ ਕੁਛ ਕਰਦੇ ਆ, ਪਰ ਜਦੋਂ ਇੱਦਾਂ ਦੇ ਜਿਹੜੇ ਮਸਲੇ ਆ ਸਾਡੇ ਸਮਾਜ ਦੇ ਸਾਂਝੇ ਮਸਲੇ ਆ ਉਦੋਂ ਉਹ ਕਹਿੰਦੇ ਨਹੀਂ ਜੀ ਗੁਰਦੁਆਰਾ ਧਾਰਮਿਕ ਆ, ਤੇ ਮੈਨੂੰ ਲੱਗਦਾ ਵੀ ਸਾਨੂੰ ਮਤਲਬ ਧਾਰਮਿਕ ਦੇ ਨਾਲ ਨਾਲ ਗੁਰਦੁਆਰਿਆਂ ਦੇ ਵਿੱਚ ਵੀ ਇੱਦਾਂ ਦੇ ਪ੍ਰੋਗਰਾਮ ਕਰਨ ਦੀ ਲੋੜ ਆ, ਐਜੂਕੇਸ਼ਨ ਦੀ, ਅਵੇਅਰਨੈਸ ਦੀ, ਜਿੱਥੇ ਜਿਹੜੇ ਨਸ਼ਿਆਂ ਦਾ ਸਾਡਾ ਇੱਕ ਵੱਡਾ ਮਸਲਾ ਆ ਜਾਂ ਹੋਰ ਕਈ ਮਸਲੇ ਹੈਗੇ ਆ ਤੇ ਉਹ ਵਿਚਾਰਨ ਦੀ ਲੋੜ ਆ ਵੀ ਸਾਡੇ ਜਿਹੜੇ ਹੁਣ ਤੁਸੀਂ ਦੇਖ ਲਓ ਵੀ ਜਦੋਂ ਵੀ ਕੋਈ ਡਰੱਗ ਦਾ ਫੜ ਹੁੰਦਾ ਵੀ ਇੰਨੇ ਕਿਲੋ ਕੋਕੇਨ ਫੜ ਹੋ ਗਈ, ਇੱਕ ਕੁਇੰਟਲ ਫੜ ਹੋ ਗਈ, 2 ਕੁਇੰਟਲ ਕ੍ਰਿਸਟਲ ਮੈਥ ਫੜ ਹੋ ਗਈ, ਉਹਦੇ ਚ ਬਹੁਤੇ ਨਾਂ ਜਿਹੜੇ ਆ ਉਹ ਆਪਣੇ ਮੁੰਡਿਆਂ ਦੇ ਪੰਜਾਬੀ ਸਿੱਖਾਂ ਦੇ ਨਾਂ ਆਉਂਦੇ ਆ। ਜੇ ਕੋਈ ਚੋਰੀਆਂ ਤੁਹਾਡੇ ਕਾਰਾਂ ਦੀ ਚੋਰੀਆਂ ਦਾ ਵੱਡਾ ਸਕੈਂਡਲ ਹੁਣ ਕਈ ਵਾਰੀ ਹੋ ਚੁੱਕਾ ਉਹਦੇ ਵਿੱਚ ਵੀ ਆਪਣੇ, ਜੇ ਘਰਾਂ ਚ ਚੋਰੀਆਂ ਦੇ ਜਾਂ ਹੋਰ ਜਿੰਨੇ ਵੀ ਕ੍ਰਾਈਮ ਆ ਉਹਦੇ ਵਿੱਚ ਬਹੁਤ ਨਾਂ ਜਿਹੜੇ ਆਪਣੇ ਬੰਦਿਆਂ ਦੇ ਆ ਰਹੇ ਆ, ਕਤਲਾਂ ਦੇ ਵਿੱਚ ਗੈਂਗ ਵਾਰ ਤੇ ਇੱਕ ਦੂਜੇ ਨੂੰ ਮਾਰ ਰਹੇ, ਉਹਦਾ ਸਾਡੇ ਕਿਸੇ ਵੀ ਪਲੇਟਫਾਰਮ ਤੇ ਗੱਲ ਨਹੀਂ ਹੋ ਰਹੀ, ਤੇ ਖਾਸ ਕਰ ਜਿਹੜਾ ਗੁਰਦੁਆਰਾ ਜਿੱਥੇ ਲੋਕ ਬਿਨਾਂ ਬੁਲਾਇਆ ਜਾਂਦੇ ਆ ਵੱਡੇ ਵੱਡੇ ਇਕੱਠ ਹੁੰਦੇ ਆ, ਵੀ ਉੱਥੇ ਮੈਨੂੰ ਲੱਗਦਾ ਵੀ ਇਹ ਵਿਚਾਰਨ ਦੀ ਲੋੜ ਹੈਗੀ ਆ, ਬਜਾਏ ਆਪਾਂ ਉੱਥੇ ਇਹ ਤਾਂ ਇੰਡੀਆ ਦੇ ਅੱਧਾ ਕਰ ਦਿੱਤਾ, ਸਿੱਖਾਂ ਦਾ ਜੈਨੋਸਾਈਡ ਹੋ ਗਿਆ, ਸਿੱਖਾਂ ਨਾਲ ਗੁਲਾਮੀ ਆ, ਸਿੱਖਾਂ ਨਾਲ ਧੱਕਾ, ਇਹ ਗੱਲਾਂ ਤਾਂ ਅਸੀਂ ਸਾਰਾ ਦਿਨ ਕਰਦੇ ਆ, ਪਰ ਸਾਡੇ ਆਪਣੇ ਦੇਸ਼ ਜਿੱਥੇ ਰਹਿ ਰਹੇ ਆ ਉੱਥੇ ਜੋ ਕੁਛ ਹੋ ਰਿਹਾ ਉਹਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰਦੇ, ਤੇ ਜਿਹੜੇ ਸਾਡੇ ਪੋਲੀਟੀਸ਼ੀਅਨ ਵੀ ਆ ਭਾਵੇਂ ਉਹ ਕਿਸੇ ਨਗਰ ਕੀਰਤਨਾਂ ਦੇ ਜਾਂ ਗੁਰਦੁਆਰਿਆਂ ਚ ਜਦੋਂ ਆਉਂਦੇ ਆ ਆਪਾਂ ਉਹਨਾਂ ਨੂੰ ਸਰੋਪੇ ਦਿੰਨੇ ਆ, ਉਹਨਾਂ ਨੂੰ ਮੋਹਰੇ ਮੋਹਰੇ ਭੱਜ ਕੇ ਮਤਲਬ ਉਹਨਾਂ ਨੂੰ ਆਨਰ ਕਰਦੇ ਆ, ਪਰ ਉਹਨਾਂ ਨੂੰ ਵੀ ਕਦੇ ਆਪਾਂ ਸਵਾਲ ਨਹੀਂ ਕਰ ਰਿਹਾ। ਜੇ ਜਿੱਦਾਂ ਆਪਾਂ ਇਮੀਗ੍ਰੇਸ਼ਨ ਦਾ ਹਾਲ ਦੇਖ ਲਓ ਕਿੰਨਾ ਮਾੜਾ ਹੋ ਗਿਆ, ਕਿੰਨੇ ਬੰਦੇ ਬੇਰੁਜ਼ਗਾਰ ਬੱਚੇ ਘੁੰਮ ਰਹੇ ਆ, ਉਹਦੇ ਬਾਰੇ ਕੋਈ ਗੱਲ ਨਹੀਂ ਸਾਡੇ ਜਿਹੜੇ ਏਜੰਡੇ ਦੇ ਉੱਤੇ ਕਿਤੇ ਹੈਗੀ, ਤੇ ਇਹ ਜਿਹੜੀ ਆ ਮੈਨੂੰ ਲੱਗਦਾ ਇਹਨੂੰ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਸਾਡੀ ਕਮਿਊਨਿਟੀ ਨੂੰ ਕਿ ਆਪਾਂ ਇੱਧਰ ਨੂੰ ਵੀ ਤੁਰੀਏ, ਨਾ ਕਿ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਸਰੋਪੇ ਗਲਾਂ ਚ ਪਾਈਏ।
ਪ੍ਰਹਾਰ ਸਾਹਿਬ ਬਹੁਤ ਸੋਹਣੀ ਗੱਲਬਾਤ ਹੋ ਗਈ ਜੀ, ਇਹ ਬੜੇ ਨਾਜ਼ੁਕ ਸੈਂਸਿਟਿਵ ਵਿਸ਼ੇ ਨੇ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਈਆਂ ਨੂੰ ਸੁਣ ਕੇ ਲੱਗਦਾ ਸੌਖੀ ਗੱਲ, ਪਰ ਇਹਨਾਂ ਬਾਰੇ ਗੱਲ ਤੋੜਨੀ ਹੈ ਮੁਸ਼ਕਲ ਆ। ਮੁਲਕ ਦੇ ਵਿੱਚ ਕਿਤੇ ਵੀ ਮੈਂ ਵੇਖ ਲਾ ਕਿ ਅਸੀਂ ਜਿਸ ਅਪਰੋਚ ਨਾਲ ਜਿਹਨਾਂ ਮਾਮਲਿਆਂ ਨੂੰ ਡਿਸਕਸ ਕਰਨਾ ਚਾਹੀਦਾ ਉਹ ਨਹੀਂ ਹੈ, ਤਸਬ ਬੜਾ ਭਾਰੀ ਹੋ ਚੁੱਕਿਆ ਮਨਾਂ ਦੇ ਵਿੱਚ। ਪਹਿਲਾਂ ਇਹ ਵੇਖਿਆ ਜਾਂਦਾ ਕਿ ਤੁਸੀਂ ਕੌਣ ਹੋ ਤੇ ਕਿੰਨੇ ਕੁ ਧਾਰਮਿਕ ਹੋ, ਕਿੰਨੇ ਕੁ ਤੁਸੀਂ ਲਿਬਰਲ ਵਾਲੋਂ ਕਿੰਨੇ ਕੁ ਐਨ ਡੀ ਪੀ ਓ, ਮਤਲਬ ਜੀ ਤੁਹਾਡੀ ਪਹਿਚਾਣ ਨੂੰ ਮੂਹਰੇ ਰੱਖਣ ਤੋਂ ਬਾਅਦ ਹੀ ਗੱਲ ਸੁਣੀ ਜਾਂਦੀ ਹੈ ਜੀ।
ਹਾਂਜੀ
ਜੀ, ਥੈਂਕ ਯੂ ਬਰਹਾਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਐਂਡ ਹੈਵ ਅ ਵੈਰੀ ਗ੍ਰੇਟ ਡੇ ਐਂਡ ਹੈਪੀ ਵੀਕਐਂਡ ਸਰ ਫਰੋਮ ਆਵਰ ਸਾਈਡ। ਥੈਂਕ ਯੂ,
ਥੈਂਕ ਯੂ ਜੀ, ਤੁਹਾਨੂੰ ਵੀ ਸਾਰਿਆਂ ਨੂੰ ਸਰੋਤਿਆਂ ਨੂੰ ਵੀ ਬਹੁਤ ਧੰਨਵਾਦ ਸੁਣਨ ਦੇ ਲਈ, ਤੁਹਾਡਾ ਵੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ,
ਸ਼ੁਕਰੀਆ ਬਾਜੀ, ਥੈਂਕ ਯੂ। ਸਾਡੇ ਨਾਲ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਹਰਚਰਨ ਪਰਹਾਰ ਸਾਹਿਬ, 1996 ਤੋਂ ਇਹ ਮੈਗਜ਼ੀਨ ਕੱਢਦੇ ਆ ਰਹੇ ਨੇ ਸਿੱਖ ਸਰੋਕਾਰ, ਉਥੋਂ ਇਨ੍ਹਾਂ ਨੇ ਆਧਾਰ ਬਣਾਇਆ, ਉਸ ਫਲਸਫੇ ਦੇ ਵਿਚੋਂ ਇਨ੍ਹਾਂ ਨੇ ਦੁਨੀਆ ਵੇਖਣੀ ਸ਼ੁਰੂ ਕੀਤੀ ਹੈ, ਤੇ ਫਿਰ ਸਾਡੇ ਨਾਲ ਹੌਲੀ ਹੌਲੀ ਗੱਲਬਾਤ ਹੁੰਦੀ ਰਹੀ, ਇਨ੍ਹਾਂ ਦੇ ਆਰਟੀਕਲ ਮੇਰੇ ਕੋਲ ਆਉਂਦੇ ਰਹਿੰਦੇ ਨੇ, ਤੇ ਮੈਂ ਫਿਰ ਕੈਨੇਡੀਅਨ ਮਾਮਲਿਆਂ ਦੇ ਉੱਤੇ ਇਨ੍ਹਾਂ ਨਾਲ ਵੀ ਗੱਲਬਾਤ ਕਰਦਾ ਰਹਿਣਾ ਤੇ ਤੁਹਾਡੇ ਲਈ ਪੇਸ਼ ਕਰੀਦਾ। ਤੁਹਾਡੇ ਲਈ ਮੇਰੀ ਇਹ ਬੇਨਤੀ ਹੁੰਦੀ ਹੈ ਕਿ ਪ੍ਰੋਗਰਾਮ ਪ੍ਰਤੀ ਰਾਏ ਦੇਣ ਲਈ ਕਿਸੇ ਤਰ੍ਹਾਂ ਦਾ ਵੀ ਤੁਸੀਂ ਸੰਕੋਚ ਨਾ ਕਰਨਾ, ਪਲੀਜ਼ ਡੂ ਨਾਟ ਹੈਸੀਟੇਟ, ਡੂ ਨਾਟ ਹੈਵ ਈਵਨ ਐਨ ਆਇਓਟਾ ਆਫ ਹੈਸੀਟੇਸ਼ਨ ਔਨ ਯੋਰ ਮਾਈਂਡ ਟੂ ਪਿਕ ਅਪ ਦਾ ਫੋਨ ਐਂਡ ਕਾਲ ਅਸ ਐਂਡ ਪ੍ਰੋਵਾਈਡ ਫੀਡਬੈਕ। ਸੋ ਫੀਡਬੈਕ ਲਈ ਸਟੂਡੀਓ ਦਾ ਨੰਬਰ 416-6178-416-6201-778, ਤੇ ਜੇਕਰ ਪ੍ਰੋਗਰਾਮ ਰੇਡੀਓ ਦੇ ਜ਼ਰੀਏ ਸੁਣਨ ਚ ਕੁਝ ਦਿੱਕਤਾਂ ਆਉਂਦੀਆਂ ਹੋਣ ਤਾਂ ਤੁਸੀਂ ਟੈਲੀਫੋਨ ਦੇ ਜ਼ਰੀਏ ਵੀ ਸੁਣ ਸਕਦੇ, 647-4900 ਨੰਬਰ ਹੈ ਸਾਡੇ ਸੇਲਸ ਦੇ ਰੈਪਰਜੈਂਟੇਟਿਵ ਦੇ ਸ਼ਾਂਤੀਆ ਮਲਿਕ, 647-242-4746-647-242-4746-46 ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰਕੇ ਕਮਰਸ਼ੀਅਲ ਔਰ ਸਪੋਂਸਰਸ਼ਿਪਸ ਬਾਰੇ ਪ੍ਰੇਸ ਦਾ ਪਤਾ ਕਰ ਸਕਦੇ ਹੋ। ਤੇ ਹੁਣ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਉਸ ਤੋਂ ਬਾਅਦ ਸਾਡੇ ਨਾਲ ਨਵੇਂ ਮਹਿਮਾਨ ਸ਼ਾਮਲ ਹੋਣਗੇ, ਥੋੜੀ ਦੇਰ ਦੀ ਇਹ ਗੱਲਬਾਤ ਤੁਹਾਡੇ ਲਈ ਪੇਸ਼ ਕਰਦੇ ਹਾਂ ਆਫਟਰ ਦਿਸ ਕਮਰਸ਼ੀਅਲ ਬ੍ਰੇਕ।
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
आपके घर की खूबसूरती आपका ज़ौक, खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट, काम आज करवाइए, पेमेंट 12 महीने में कीजिए। राइट कस्टम कैबिनेटरी इंक, 647-300-8473।
आहा, जगमग जगमग रोशन रोशन, होम एड्रेस LED साइन।
किताब का पहला सफा और घर का चुबारा घर वालों की निशानदेही करते हैं। जब रात उतरे तो LED साइन आपके घर के नाम और नंबर को चमका दें, रोशन कर दें। अपने घर या बिजनेस के लिए LED साइंस के लिए यूनिक साइंस के बिक्रमजीत, 647-527-4482, 647-527-4482। प्रोग्राम का रेफरेंस देना मत भूलिएगा।
गुड मॉर्निंग एवरीवन, यू आर लिसनिंग टू WTOR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स से विच बहुत तुहाडा स्वागत है, मैं रमनजीत सिंह सिद्धू, ते प्रोग्राम दे इस हिस्से विच मेरे नाल विक्रम शामिल हो रहे ने। विक्रम वल्लों यूनिक साइंस ਨਾ ਵੀ ਸੇਵਾਵਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਨੇ, ਤੇ ਅਸੀਂ ਜਾਣਾਂਗੇ ਕੀ ਸੇਵਾਵਾਂ ਨੇ, ਕੀ ਸਪੈਸ਼ਲ ਹੈ, ਕੀ ਨਵਾਂ ਸ਼ੁਰੂ ਕੀਤਾ ਗਿਆ। ਸੋ ਇਸ ਬਾਰੇ ਜਾਣਕਾਰੀ ਲਈ ਵਿਕਰਮ ਤੁਹਾਨੂੰ ਪ੍ਰੋਗਰਾਮ ਸ਼ਾਮਲ ਕਰਦੇ। ਵਿਕਰਮ ਜੀ, ਵੈਲਕਮ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਰਮਨ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ, ਅਦਾਬ, ਨਮਸਤੇ, ਸਤਿ ਸ੍ਰੀ ਅਕਾਲ
ਜੀ, ਬਹੁਤ ਮਿਹਰਬਾਨੀ। ਵਿਕਰਮ ਸਾਹਿਬ, ਮੈਂ ਤੁਹਾਡੀ ਵੈਬਸਾਈਟ ਦੇਖ ਰਿਹਾ ਸੀਗਾ, ਯੂਨੀਕ ਅੱਗੇ 4 ਜਾਂ H ਵਰਗਾ ਕੋਈ ਸਾਈਨ ਲੱਗਦਾ ਸੀਗਾ, ਯੂਨੀਕ ਸਾਈਨਸ, ਤੇ ਥੋੜਾ ਜਿਹਾ ਮੈਨੂੰ ਲੱਗਿਆ ਕਿ ਮੈਂ ਤੁਹਾਨੂੰ ਪੁੱਛਾਂ ਕਿ ਕਿੱਦਾਂ ਦੇ ਸਾਈਨਸ ਤੁਸੀਂ ਬਣਾਉਂਦੇ ਹੋ, ਕੀ ਸੇਵਾਵਾਂ ਨੇ, ਐਂਡ ਗਿਵ ਅਸ ਆ ਪ੍ਰੋਫਾਈਲ ਅਬਾਊਟ ਯੂਅਰ ਕੰਪਨੀ। ਹਾਂਜੀ ਭਾਜੀ,
ਮੈਂ ਦੱਸਣਾ ਚਾਹੁੰਦਾ ਕਿ ਸਾਡੀ ਕੰਪਨੀ ਦਾ ਨਾਮ ਹੈ ਯੂਨੀਕ ਸਾਈਨਸ, ਜਿਸ ਤਰ੍ਹਾਂ ਨਾਮ ਤੋਂ ਹੀ ਡਿਫਾਈਨ ਹੋ ਜਾਂਦਾ ਕਿ ਕੁਛ ਯੂਨੀਕ ਹੋਏਗਾ, ਉਸੇ ਤਰ੍ਹਾਂ ਹੀ ਅਸੀਂ ਯੂਨੀਕ ਜਿਹੜੇ ਘਰਾਂ ਦੇ ਨੰਬਰ ਨੇ ਉਹ ਬਣਾ ਕੇ ਦਿੰਦੇ ਹਾਂ। ਤੁਸੀਂ ਮੋਸਟਲੀ ਦੇਖਿਆ ਹੋਣਾ ਕਿ ਜਿਸ ਤਰ੍ਹਾਂ ਜਿਹੜੇ ਘਰ ਆਪਣੇ ਬਿਲਡਰ ਬਣੀਆਂ ਮਿਲਦੇ ਨੇ ਤਾਂ ਉਹਦੇ ਨਾਲ ਘਰ ਦਾ ਨੰਬਰ ਬਹੁਤ ਛੋਟਾ ਹੁੰਦਾ ਤੇ ਜਿਹੜਾ ਰੀਡੇਬਲ ਨਹੀਂ ਹੁੰਦਾ। ਰੋਡ ਤੋਂ ਆਪਾਂ ਜਾ ਰਹੇ ਹਾਂ, ਆਪਣੀ ਕੋਈ ਡਿਲੀਵਰੀ ਆ ਰਹੀ ਆ, ਕੋਈ ਘਰ ਦੇ ਵਿੱਚ ਗੈਸਟ ਆ ਰਿਹਾ ਤੇ ਉਹ ਨੰਬਰ ਪੜਿਆ ਨਹੀਂ ਜਾ ਰਿਹਾ ਹੁੰਦਾ, ਤੇ ਅਸੀਂ ਉਹ ਨੰਬਰਾਂ ਨੂੰ ਮੋਡੀਫਾਈ ਕਰਦੇ ਹਾਂ, ਨਵੇਂ ਨੰਬਰ ਲਗਾ ਕੇ ਦਿੰਦੇ ਹਾਂ। ਤੁਸੀਂ ਲਾਈਟਸ ਵਾਲੇ ਨੰਬਰ ਲਗਵਾ ਸਕਦੇ ਹੋ ਬਿਨਾਂ ਲਾਈਟਸ ਤੋਂ, ਤੇ ਪੂਰਾ ਸਟਰੀਟ ਦਾ ਨਾਮ ਵੀ ਅਸੀਂ ਲਗਾ ਕੇ ਦੇ ਸਕਦੇ ਹਾਂ।
ਆਹ ਤਾਂ ਗੱਲ ਤੁਸੀਂ ਚੰਗੀ ਦੱਸੀ ਹੈ ਜੀ ਕਿ ਘਰਾਂ ਦੇ ਨਾ, ਮੈਂ ਅੱਗੇ ਵੀ ਜਦੋਂ ਕਿਸੇ ਦਾ ਘਰ ਲੱਭਣਾ ਹੁੰਦਾ ਜਿੱਥੇ ਦਾ ਪਤਾ ਉੱਥੇ ਤਾਂ ਠੀਕ ਹੈ, ਪਰ ਇੰਨੇ ਸੋਹਣਾ ਕੈਨੇਡਾ ਦੇ ਵਿੱਚ ਘਰ ਡਿਜ਼ਾਇਨ ਹੁੰਦੇ ਆ, ਪਰ ਇਹ ਗੱਲ ਠੀਕ ਹੈ ਕਿ ਕਈ ਵਾਰੀ ਘਰਾਂ ਦੇ ਨੰਬਰ ਸੱਚਮੁੱਚ ਨਹੀਂ ਪੜੇ ਜਾਂਦੇ ਤੇ ਜਾਂ ਕਿਸੇ ਐਸੀ ਜਗ੍ਹਾ ਤੇ ਲੱਗੇ ਹੁੰਦੇ ਆ ਕਿ ਉਹ ਗਲੋ ਨਹੀਂ ਕਰਦੇ, ਰਾਤ ਨੂੰ ਬੜੀ ਦਿੱਕਤ ਹੁੰਦੀ ਹੈ ਇਹ। ਸੋ ਤੁਸੀਂ ਗਲੋ ਸਾਈਨ ਵਗੈਰਾ ਵਿੱਚ ਵੀ ਕੰਮ ਕਰਦੇ ਹੋ ਹਨਾ?
ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਰੀਡੇਬਲ ਹੋਣਗੇ ਸਾਈਨ ਇਹ, ਉਹਨਾਂ ਦੇ ਪਿੱਛੇ ਬੈਕਲਾਈਟ ਹੁੰਦੇ ਨੇ, ਇਹ ਲਾਈਟ ਜਗਦੀ ਹੈ। ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਲਾਈਟ ਹੁੰਦੀ ਆ ਇਹ ਬਹੁਤ ਹੀ ਲੋ ਵੋਲਟੇਜ ਦੇ ਉੱਪਰ ਚੱਲਦੀ ਆ, ਇਹ ਕੋਈ ਬੜਾ ਕੋਸਟ ਇਫੈਕਟਿਵ ਪ੍ਰੋਡਕਟ ਹੈਗਾ ਇਹ। ਜਿਸ ਤਰ੍ਹਾਂ ਤੁਸੀਂ ਇੱਕ ਸੈੱਲ ਫੋਨ ਆਪਣਾ ਚਾਰਜ ਕਰ ਰਹੇ ਹੋ ਤੇ ਇੱਕ ਇਹ ਸਾਈਨ ਚੱਲ ਰਿਹਾ ਤੇ ਤੁਸੀਂ ਮਤਲਬ ਬਰਾਬਰ ਦੀ ਕੋਸਟ ਆਏਗੀ,
ਮਤਲਬ ਦੇਖਣ ਨੂੰ ਪੂਰੀਆਂ ਚਮਕਾਂ ਮਾਰਨਗੀਆਂ, ਪਰ ਤੁਹਾਨੂੰ ਇਹ ਡਰਨ ਦੀ ਲੋੜ ਨਹੀਂ ਹੈਗੀ ਕਿ ਦੇਖੀ ਭਰਾਵਾ ਜਿੰਨਾ ਚਮਕਦਾ ਤੇ ਫਿਰ ਇਹਦਾ ਮਤਲਬ ਜੇਬ ਤੇ ਵੀ ਉਨਾ ਹੀ ਰੱਖਣਾ ਪਾਰੂਗਾ।
ਜੀ 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 ਬਿਲਕੁਲ ਬਿਲਕੁਲ
ਜੀ। ਅੱਛਾ ਵਿਕਰਮ, ਮੈਨੂੰ ਇਹ ਦੱਸਿਓ ਜੀ, ਸਾਈਨ ਤਾਂ ਦੇਖ ਕੇ ਸੋਹਣੇ ਲੱਗਦੇ ਆ, ਜੇ ਕੋਈ ਤੁਹਾਡੀ ਵੈਬਸਾਈਟ ਤੇ ਜਾਊਗਾ, ਮੈਂ ਸੁਣਨ ਵਾਲਿਆਂ ਨੂੰ ਬੇਨਤੀ ਵੀ ਕਰਦਾ ਕਿ ਯੂਨੀਕ ਸਾਈਨਸ UNIQUESIGNS.CA ਜਦੋਂ ਤੁਸੀਂ ਪਾਓਗੇ ਤਾਂ ਬੜੀ ਸੋਹਣੀ ਇੱਕ ਵੈਬਸਾਈਟ ਮਿਲੂਗੀ, ਉਹਦੇ ਤੇ ਤੁਹਾਨੂੰ ਸੋਹਣੇ ਸੋਹਣੇ ਘਰਾਂ ਦੀਆਂ ਲਾਈਟਿੰਗ ਡਿਜ਼ਾਈਨ ਉੱਥੋਂ ਪਤਾ ਲੱਗ ਜਾਂਦਾ ਕਿ ਸੇਵਾਵਾਂ ਕਿਹੋ ਜਿਹੀਆਂ ਨੇ। ਸੋ ਇਹਦੇ ਵਿੱਚ ਵੀ ਬੜੀਆਂ ਵੈਰਾਇਟੀਜ਼ ਹੋਣਗੀਆਂ, ਨੈਚੁਰਲੀ ਤੁਹਾਡੇ ਕੋਲ ਕਾਫੀ ਕੁਛ ਦੱਸਣ ਨੂੰ ਹੋਏਗਾ ਕਿ ਕਸਟਮਾਈਜ਼ ਤਰੀਕੇ ਨਾਲ ਕਰਨ ਵਾਲਾ ਕੰਮ ਹੈ ਇਹ, ਤੇ ਨਵਾਂ ਕੰਮ ਸ਼ੁਰੂ ਹੁੰਦਾ ਤੇ ਫਿਰ ਸਾਡੇ ਲਿਸਨਰਸ ਜੇ ਤੁਹਾਡੇ ਨਾਲ ਰਾਬਤਾ ਕਰਦੇ ਆ ਤੇ ਜਲਦ ਰਾਬਤਾ ਕਰਨ ਦਾ, ਪਹਿਲੀ ਵਾਰ ਰਾਬਤਾ ਕਰਨ ਦਾ, ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਮਿਲਦਾ ਹੋਏਗਾ। ਤੁਹਾਡੇ ਵੱਲੋਂ ਕੁਝ ਐਸੀਆਂ ਆਫਰਸ, ਕੋਈ ਸਕੀਮਸ ਹੈਗੀਆਂ ਨੇ ਜੀ?
ਜੀ ਬਿਲਕੁਲ ਰਮਨ ਜੀ, ਮੈਂ ਦੱਸਣਾ ਹੀ ਅਸੀਂ ਪ੍ਰਾਈਸ ਬਹੁਤ ਜ਼ਿਆਦਾ ਲੋ ਰੱਖੇ ਹੋਏ ਨੇ ਤੁਹਾਡੇ ਲਿਸਨਰਸ ਦੇ ਲਈ, ਬਟ ਤੁਸੀਂ ਮੈਨੂੰ ਪੁੱਛਿਆ ਤਾਂ ਡੈਫੀਨੇਟਲੀ ਸਾਡਾ ਕੁਝ ਸਪੈਸ਼ਲ ਕਰਨਾ ਬਣਦਾ ਹੈਗਾ। ਮੈਂ ਦੱਸ ਦੇਣਾ ਚਾਹੁੰਦਾ ਕਿ ਤੁਹਾਡੇ ਪ੍ਰੋਗਰਾਮ ਤੋਂ ਤੁਹਾਨੂੰ ਸੁਣ ਕੇ ਸਾਨੂੰ ਕੋਈ ਫੋਨ ਕਰ ਰਿਹਾ ਅੱਜ ਜਾਂ ਕੱਲ ਵੀਕਐਂਡ ਤੱਕ, ਤਾਂ ਅਸੀਂ ਉਹਨਾਂ ਨੂੰ ਇੱਕ ਫ੍ਰੀ ਵਾਈਫਾਈ ਡਿਵਾਈਸ ਪ੍ਰੋਵਾਈਡ ਕਰਵਾ ਕੇ ਦੇਵਾਂਗੇ। ਇਹ ਡਿਵਾਈਸ ਬਾਰੇ ਮੈਂ ਥੋੜਾ ਦੱਸ ਦਿੰਦਾ ਡਿਟੇਲ ਦੇ ਵਿੱਚ ਕੀ ਫਾਇਦਾ ਹੈਗਾ ਇਹਦਾ। ਤੁਸੀਂ ਜਿਹੜਾ ਇਹ ਸਾਈਨ ਰਾਤ ਨੂੰ ਚੱਲੇਗਾ, ਲਾਈਟ ਚੱਲੇਗੀ, ਤੁਸੀਂ ਇਹਨੂੰ ਆਨ ਜਾਂ ਆਫ ਆਪਣੇ ਆਪ ਨਹੀਂ ਕਰਨਾ ਹੈ। ਜਿਹੜੀ ਵਾਈਫਾਈ ਡਿਵਾਈਸ ਹੋਏਗੀ ਇਹ ਤੁਹਾਡੇ ਫੋਨ ਤੋਂ ਆਪਰੇਟ ਹੋਏਗੀ, ਇਹ ਤੁਸੀਂ ਟਾਈਮ ਸੈੱਟ ਕਰ ਦੇਣਾ ਹੈਗਾ ਇਹਦੇ ਵਿੱਚ। ਇਹ ਆਪਣੇ ਆਪ ਰਾਤ ਨੂੰ ਜਿੰਨੇ ਵਜੇ ਤੁਸੀਂ ਸੈੱਟ ਕਰੋਗੇ ਆਨ ਹੋ ਜਾਏਗਾ। ਤੁਸੀਂ ਚਾਹੁੰਦੇ ਹੋ ਸਵੇਰ ਵੇਲੇ ਇਹ 2 ਵਜੇ, 3 ਵਜੇ, 4 ਵਜੇ, 5 ਜਦੋਂ ਵੀ ਤੁਸੀਂ ਚਾਹੋਗੇ ਇਹ ਬੰਦ ਕਰਨਾ, ਆਪਣੇ ਆਪ ਬੰਦ ਹੋ ਜਾਇਆ ਕਰੇਗਾ। ਤੁਹਾਨੂੰ ਹਰ ਰੋਜ਼ ਇਹਨੂੰ ਆਨ ਐਂਡ ਆਫ ਕਰਨ ਦੀ ਜ਼ਰੂਰਤ ਨਹੀਂ ਪਏਗੀ।
ਅੱਛਾ, ਮੈਂ ਦੇਖ ਰਿਹਾ ਸੀ ਕਿ ਤੁਹਾਡੇ ਕੋਲ ਜਦੋਂ ਵੈਬਸਾਈਟ ਤੇ ਗਿਆ ਨਾ, ਤੁਹਾਡਾ ਕੰਮ ਕਾਫੀ ਲਾਰਜ ਸਕੇਲ ਦਾ ਹੀ ਲੱਗਦਾ, ਇਨ ਹਾਊਸ ਮੈਨੂਫੈਕਚਰਿੰਗ ਦੀ ਗੱਲ ਹੈ, ਕਸਟਮ ਡਿਜ਼ਾਈਨ ਦੀ ਅਫਕੋਰਸ ਤੁਸੀਂ ਗੱਲ ਕਰ ਦਿੱਤੀ ਹੈ, ਤੇ ਪ੍ਰੋਫੈਸ਼ਨਲ ਟੀਮਸ ਨੇ, ਥੋੜਾ ਜਿਹਾ ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਵੀ, ਕਿਵੇਂ ਕਿਵੇਂ ਕਰਦੇ ਹੋ ਤੁਸੀਂ, ਕਿਵੇਂ ਮੈਨੂਫੈਕਚਰ ਹੁੰਦਾ ਇੰਸਟਾਲੇਸ਼ਨ, ਸਾਰੇ ਪ੍ਰੋਜੈਕਟ ਨੂੰ ਇੰਟਾਇਰਲੀ ਤੁਸੀਂ ਆਪ ਕਰਦੇ ਹੋ? ਕਈ ਵਾਰ ਕਹਿੰਦੇ ਹੁੰਦੇ ਜੀ ਮਾਲ ਆ ਰਿਹਾ ਮਾਲ ਜਾ ਰਿਹਾ, ਥੋੜਾ ਜਿਹਾ ਤਫਸੀਲ ਦੇ ਦੋ ਕਿ ਕਿੰਨੇ ਦਿਨਾਂ ਚ ਆਰਡਰ ਤੋਂ ਬਾਅਦ ਕੋਈ ਚੀਜ਼ ਤੁਹਾਨੂੰ ਮਿਲ ਸਕਦੀ ਹੈ, ਇੱਕ ਪ੍ਰੋਸੈਸ, ਇੱਕ ਟਾਈਮ ਲਾਈਨ, ਮੋਟੀ ਮੋਟੀ ਜੀ। ਮੈਨੂੰ ਪਤਾ ਕਿ ਹਰ ਚੀਜ਼ ਡਿਪੈਂਡ ਕਰਦੀ ਹੁੰਦੀ ਹੈ, ਪਰ ਫਿਰ ਵੀ ਕੁਝ ਡਿਟੇਲਸ ਤੁਸੀਂ ਦੇ ਸਕੋ?
ਜੀ ਬਿਲਕੁਲ ਰਮਨ ਜੀ, ਮੈਂ ਦੱਸ ਇਹ ਸਾਈਨ ਹੈਗਾ, ਇਹਨੂੰ ਤਿਆਰ ਕਰਨ ਤੋਂ ਲੈ ਕੇ ਇੰਸਟਾਲ ਕਰਨ ਤੱਕ ਪੂਰਾ 1 ਵੀਕ ਦੇ ਟਾਈਮ ਦਾ ਅਸੀਂ ਲੈ ਕੇ ਚੱਲਦੇ ਹੈਗੇ ਆ। ਬਟ ਵਿਦਿਨ GTA, ਬ੍ਰੈਂਪਟਨ, ਮਿਸੀਸਾਗਾ, ਮਿਲਟਨ, ਏਜੈਕਸ, ਸਕਾਰਬਰੋ, ਜਿਹੜੇ ਵੀ ਨੇੜੇ ਤੇੜੇ ਸਾਡੇ ਏਰੀਏ ਨੇ, ਅਸੀਂ ਹਰ ਦੂਜੇ ਤੀਜੇ ਦਿਨ ਇੱਧਰ ਇੰਸਟਾਲ ਕਰਦੇ ਹੈਗੇ ਸਾਈਨ। ਜੇ ਕਿਸੇ ਦੇ ਘਰ ਕੋਈ ਵੀਕਐਂਡ ਦੇ ਉੱਤੇ ਕੋਈ ਪਾਰਟੀ ਆ ਰਹੀ ਆ, ਕੋਈ ਫੰਕਸ਼ਨ ਆ ਰਿਹਾ ਤੇ ਉਹ ਸਾਈਨ ਜਲਦੀ ਲਗਵਾਉਣਾ ਚਾਹੁੰਦਾ, ਤਾਂ ਅਸੀਂ ਜਲਦੀ ਬਣਾ ਕੇ ਦੇ ਸਕਦੇ ਹਾਂ, ਬਿਕੋਜ਼ ਆਫ ਅਸੀਂ ਖੁਦ ਮੈਨੂਫੈਕਚਰਡ ਹੈਗੇ ਆ। ਇਹ ਅਸੀਂ ਕਿਤੋਂ ਮੰਗਵਾਉਣਾ ਨਹੀਂ ਹੁੰਦਾ, ਕਿਤੋਂ ਟ੍ਰੇਡ ਨਹੀਂ ਕਰਦੇ ਅਸੀਂ ਇਹਨੂੰ, ਮਤਲਬ ਸਾਰਾ ਕੁਛ ਇਨ ਹਾਊਸ, ਇਨ ਵੇਅਰ ਹਾਊਸ ਸਾਡੇ ਸਾਰੀ ਮੈਨੂਫੈਕਚਰਿੰਗ ਹੈਗੀ ਆ, ਸਾਰੇ ਪ੍ਰੋਡਕਟਸ ਦੀ ਸਾਰਾ ਕੁਛ ਅਵੇਲੇਬਲ ਹੈਗਾ, ਸਾਰੇ ਕਲਰਸ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਜਿਹੜੀ ਫਿਨਿਸ਼ ਹੁੰਦੀ ਹੈ ਚੂਜ਼ ਕਰ ਸਕਦੇ ਹੋ। ਤੁਸੀਂ ਗਲੋਸੀ ਚੂਜ਼ ਕਰਨਾ ਚਾਹੁੰਦੇ ਹੋ, ਮੈਟ ਫਿਨਿਸ਼ ਦੇ ਵਿੱਚ ਲੈਣਾ ਚਾਹੁੰਦੇ ਹੋ। ਕਈ ਵਾਰੀ ਕਸਟਮਰ ਦਾ ਕੁਸਚਨ ਆਉਂਦਾ ਸਾਨੂੰ ਕਿ ਸਾਡੇ ਘਰ ਦੇ ਉੱਤੇ ਆਲਰੇਡੀ ਪੋਰਟਲਾਈਟਸ ਲੱਗੀਆਂ ਹੋਈਆਂ ਨੇ, ਤੇ ਸਾਨੂੰ ਲਾਈਟਸ ਵਾਲੇ ਸਾਈਨ ਦੀ ਜ਼ਰੂਰਤ ਨਹੀਂ ਹੈ ਤਾਂ ਉਹਨਾਂ ਲਈ ਹੋਰ ਸਪੈਸ਼ਲ ਆਫਰ ਹੈਗਾ ਕਿ ਅਸੀਂ ਬਹੁਤ ਹੀ ਰੀਜਨੇਬਲ ਪ੍ਰਾਈਸ ਦੇ ਵਿੱਚ ਉਹਨਾਂ ਨੂੰ ਬਿਨਾਂ ਲਾਈਟਸ ਤੋਂ ਸਾਈਨ ਦੇ ਸਕਦੇ ਹਾਂ। ਤੇ ਜਾਂ ਫਿਰ ਉਹ ਕਹਿੰਦੇ ਹੈ ਕਿ ਸਾਡੇ ਘਰ ਦੇ ਉੱਪਰ ਕੋਲ ਲਾਈਟਸ ਆਲਰੇਡੀ ਲੱਗੀਆਂ ਹੋਈਆਂ ਜਿਨ੍ਹਾਂ ਦਾ ਕਲਰ ਕਿਸੇ ਦਾ ਯੈਲੋ ਹੈਗਾ ਜਾਂ ਕਿਸੇ ਦੇ ਵਾਈਟ ਕਲਰ ਦੀਆਂ ਲਾਈਟਸ ਲੱਗੀਆਂ ਹੋਈਆਂ ਨੇ, ਉਹਨਾਂ ਲਈ ਇਹ ਵੀ ਆਪਸ਼ਨ ਹੈ ਕਿ ਅਸੀਂ ਉਹਨਾਂ ਦੇ ਪੋਰਟ ਲਾਈਟ ਦੇ ਨਾਲ ਕਲਰ ਮੈਚ ਕਰਕੇ ਸਾਈਨ ਦਾ ਜੇ ਲਾਈਟ ਦਾ ਕਲਰ ਆ ਉਹ ਮੈਚ ਕਰਕੇ ਦੇਵਾਂਗੇ
ਜੀ। ਅੱਛਾ ਵਿਕਰਮ ਜੀ, ਅਖੀਰ ਵਿੱਚ ਇੱਕ ਚੀਜ਼ ਇਹ ਵੀ ਮੈਂ ਜਾਣਨੀ ਚਾਹਾਂਗਾ ਕਿ ਇਹਨਾਂ ਚੀਜ਼ਾਂ ਦਾ ਕਈ ਵਾਰ ਗਾਰੰਟੀ ਨਹੀਂ ਹੁੰਦੀ ਹੈ ਨਾ, ਕੋਈ ਮਾੜੇ ਚੰਗੇ ਭਾਅ ਕਰਕੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਸੂਰ ਕੀ ਦਾ ਮੇਰਾ, ਕਦੇ ਤੁਹਾਡੇ ਤੋਂ ਕੋਈ ਮੈਨੂਫੈਕਚਰਿੰਗ ਫਾਲਟ ਰਹਿ ਜੇ। ਸੋ ਮਤਲਬ ਕਿ ਆਫਟਰ ਆਫਟਰ ਪਰਚੇਜ ਐਕਸਪੀਰੀਅੰਸ ਦੇ ਵਿੱਚ ਕੋਈ ਤੁਹਾਡੇ ਕੋਲ ਐਸੀ ਗੱਲਬਾਤ ਹੋਵੇ ਵਿੱਚ ਸਟੈਂਡਸ ਯੂ ਆਊਟ ਵਿੱਚ ਮੇਕਸ ਯੂ ਯੂਨੀਕ ਆਫਟਰ ਪਰਚੇਜ ਐਕਸਪੀਰੀਅੰਸ? ਹਾਂਜੀ
ਜੀ, ਗਾਰੰਟੀ ਜਿਹਨੂੰ ਕਹਿੰਦੇ ਜੀ ਬਹੁਤ। ਹਾਂਜੀ, ਮੈਂ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਹ ਪੂਰੇ ਪ੍ਰੋਡਕਟ ਦੀ ਜਿਹੜੀ ਆ ਵਾਰੰਟੀ ਕਵਰ ਕਰਦੇ ਆ ਵਿਦ ਇਨ 7 ਈਅਰ। ਜੇ ਕੋਈ ਵੀ ਇਹਨੂੰ ਲਾਈਟ ਖਰਾਬ ਹੋ ਜਾਂਦੀ ਆ, ਲਾਈਟ ਫਲਿਕਰ ਕਰਨ ਲੱਗ ਜਾਂਦੀ ਆ, ਤਾਂ ਕੋਈ ਕੋਸਟ ਨਹੀਂ ਤੁਸੀਂ ਪੇ ਕਰਨੀ, ਤੁਹਾਨੂੰ ਵਾਰੰਟੀ ਕਾਰਡ ਪ੍ਰੋਵਾਈਡ ਕਰਾ ਕੇ ਦਿੱਤਾ ਜਾਏਗਾ। ਤੁਸੀਂ ਸਾਨੂੰ ਫੋਨ ਕਰਨਾ ਹੈਗਾ, ਅਸੀਂ ਆਪਣਾ ਇੰਸਟਾਲਰ ਭੇਜਾਂਗੇ, ਲਾਈਟ ਚੇਂਜ ਹੋਣ ਵਾਲੀ ਹੋਏਗੀ ਤਾਂ ਚੇਂਜ ਕਰਕੇ ਦੇਵਾਂਗੇ, ਫਿਕਸ ਕਰਨ ਵਾਲੀ ਹੋਏਗੀ ਤਾਂ ਫਿਕਸ ਹੋ ਜਾਏਗਾ।
ਥੈਂਕ ਯੂ ਵੈਰੀ ਮਚ ਵਿਕਰਮ ਜੀ ਫੋਰ ਯੋਰ ਟਾਈਮ ਐਂਡ ਵੰਡਰਫੁਲ ਕਨਵਰਸੇਸ਼ਨ। ਅਸੀਂ ਅੱਗੇ ਵੀ ਹੋਪਫੁਲ ਰਵਾਂਗੇ ਕਿ ਜਦੋਂ ਕਦੇ ਤੁਹਾਨੂੰ ਲੱਗਦਾ ਹੋਇਆ ਕਿ ਸਾਡੇ ਮੰਚ ਤੋਂ ਤੁਸੀਂ ਆਪਣੀ ਆਵਾਜ਼ ਹੋਰ ਸੁਣਨ ਵਾਲਿਆਂ ਤੱਕ, ਆਪਣੇ ਗ੍ਰਾਹਕਾਂ ਤੱਕ ਪਹੁੰਚਾ ਸਕਦੇ ਹੋ, ਤਾਂ ਸਾਨੂੰ ਇਹ ਸੇਵਾ ਤੁਹਾਡੇ ਨਾਲ ਸਾਂਝੀ ਕਰਦਿਆਂ, ਮੰਚ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋਏਗੀ ਜੀ। ਐਂਡ ਫਰੋਮ ਮਾਈ ਸਾਈਡ ਹੈਵ ਅ ਵੈਰੀ ਗ੍ਰੇਟ ਡੇ।
ਥੈਂਕ ਯੂ ਰਮਨ ਜੀ, ਥੈਂਕ ਯੂ ਸੋ ਮਚ,
ਬਹੁਤ ਮਿਹਰਬਾਨੀ। ਇਹ ਸਨ ਸਾਡੇ ਨਾਲ ਵਿਕਰਮ ਜੀ, ਇਹ ਪਾਰਟਨਰ ਨੇ ਯੂਨੀਕ ਸਾਇੰਸ ਦੇ ਵਿੱਚ। ਬਾਕੀ ਇਹਨਾਂ ਦੀ ਵੈਬਸਾਈਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਨਾਂ ਨੂੰ ਸੰਪਰਕ ਕਰਨ ਦਾ ਤੁਸੀਂ ਲੈਟ ਮੀ ਸੇ ਫਾਈਂਡ ਇਟ ਆਊਟ, ਇਹਨਾਂ ਨੂੰ ਕੰਟੈਕਟ ਕਰਨਾ। ਮੈਂ ਨੰਬਰ ਵੀ ਤੁਹਾਨੂੰ ਕੁਛ ਦੱਸ ਦਿੰਦਾ, ਇੱਕ ਤਾਂ ਵੈਬਸਾਈਟ ਦਾ ਲਿੰਕ ਤਾਂ ਚਲੋ ਹੈ ਹੀ ਹੈ, 647-547-4482 ਯਾਨੀ 647-527-4482 ਇਹਨਾਂ ਦਾ ਨੰਬਰ ਹੈ ਜੀ, ਤੁਸੀਂ ਇਹਦੇ ਤੇ ਸੰਪਰਕ ਕਰ ਸਕਦੇ ਹੋ ਤੇ ਹੋਰ ਜਾਣਕਾਰੀਆਂ ਲੈ ਸਕਦੇ ਹੋ। ਵਟਸਐਪ ਵੀ ਕੀਤਾ ਜਾ ਸਕਦਾ ਇਸ ਨੰਬਰ ਤੇ, ਜੇ ਵੈਬਸਾਈਟ ਤੇ ਜਾਓਗੇ ਤਾਂ ਤੁਸੀਂ ਆਪਣੀ ਕੁਐਰੀ ਟਾਈਪ ਵੀ ਕਰ ਸਕਦੇ ਹੋ, ਉਹਦੇ ਉੱਤੇ ਇੱਕ ਈ ਫਾਰਮ ਬਣਿਆ ਹੋਇਆ ਜਿਹਦੇ ਨਾਲ ਤੁਸੀਂ ਇਹਨਾਂ ਦੀ ਵੇਰਵੇ ਹਾਸਲ ਕਰ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਸੁਣਨ ਲਈ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਤੇ ਕੱਲ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਜੀ। ਉਦੋਂ ਤੱਕ ਲਈ ਆਗਿਆ ਦਿਓ, ਧੰਨਵਾਦ, ਹੈਵ ਅ ਵੈਰੀ ਵੰਡਰਫੁਲ ਡੇ।
ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਹਸਪਤਾਲ ਵਿਚ 84 ਸਾਲਾ ਔਰਤ ਤੇ ਹੋਏ ਹਮਲੇ ਸਬੰਧੀ ਓਨਟਾਰੀਓ ਮਿਨਿਸਟਰੀ ਵੱਲੋਂ ਕੀਤੀ ਜਾ ਰਹੀ ਹੈ ਜਾਂਚ। ਟੋਰਾਂਟੋ ਦੇ ਇਕ ਸਕੂਲ ਨੇੜੇ ਵਾਪਰੀ ਛੁਰੇਬਾਜ਼ੀ ਦੀ ਵਾਰਦਾਤ ਸਬੰਧੀ ਇਕ ਲੜਕੇ ਖਿਲਾਫ਼ ਕੀਤਾ ਗਿਆ ਮਾਮਲਾ ਦਰਜ। ਓਨਟਾਰੀਓ ਸਰਕਾਰ ਵੱਲੋਂ ਕਿੰਡਰ ਗਾਰਟਨ ਦੀ ਪੜ੍ਹਾਈ ਸਬੰਧੀ ਕੀਤੀਆਂ ਗਈਆਂ ਤਬਦੀਲੀਆਂ ਨੇ ਵਧਾਈਆਂ ਉਲਝਣਾਂ ਤੇ ਹੁਣ ਖਬਰਾਂ ਵਿਸਥਾਰ ਨਾਲ। ਓਨਟਾਰੀਓ ਸਰਕਾਰ ਵੱਲੋਂ ਟੋਰਾਂਟੋ ਦੇ ਹਸਪਤਾਲ ਵਿਚ ਇਲਾਜ ਲਈ ਪਹੁੰਚੀ 84 ਸਾਲਾ ਮਰੀਜ਼ ਉਪਰ ਇਕ ਪ੍ਰਾਈਵੇਟ ਸਕਿਉਰਟੀ ਗਾਰਡ ਵੱਲੋਂ ਕੀਤੇ ਗਏ ਹਮਲੇ ਦੀ ਜਾਂਚ ਕੀਤੀ ਜਾਵੇਗੀ। 12 ਸਤੰਬਰ ਨੂੰ ਮਾਈਕਲ ਗੈਰਨ ਹਸਪਤਾਲ ਵਿਚ ਜੂਨ ਟਰਕੋਡ ਉਪਰ ਕੀਤੇ ਗਏ ਇਸ ਹਮਲੇ ਵਿਚ ਉਹ ਜ਼ਖਮੀ ਹੋ ਗਈ ਸੀ। ਜਾਣਕਾਰੀ ਮੁਤਾਬਕ ਜੂਨ ਉਸ ਦਿਨ ਰੂਟੀਨ ਟੈਸਟ ਕਰਵਾਉਣ ਲਈ ਆਈ ਸੀ ਅਤੇ ਉਸ ਦੀ ਵਾਰੀ ਵੀ 12 ਘੰਟਿਆਂ ਬਾਅਦ ਆਈ ਸੀ। ਮਾਮਲਾ ਪ੍ਰਾਈਵੇਟ ਸਕਿਉਰਟੀ ਗਾਰਡ ਨਾਲ ਸਬੰਧਿਤ ਹੋਣ ਕਰਕੇ ਓਨਟਾਰੀਓ ਦੀ ਮਿਨਿਸਟਰੀ ਸੋਲਿਸਟਰ ਜਨਰਲ ਘਟਨਾ ਦੀ ਜਾਂਚ ਕਰੇਗਾ। ਇਹ ਮੰਤਰਾਲਾ ਪ੍ਰਾਈਵੇਟ ਸਕਿਉਰਟੀ ਅਦਾਰਿਆਂ ਨੂੰ ਲਾਇਸੈਂਸ ਦਿੰਦਾ ਹੈ। ਮਿਨਿਸਟਰੀ ਦੇ ਬੁਲਾਰੇ ਬਰੋਡ ਰੋਜ਼ ਨੇ ਕਿਹਾ ਹੈ ਕਿ ਓਨਟਾਰੀਓ ਦੇ ਪ੍ਰਾਈਵੇਟ ਸਕਿਉਰਟੀ ਅਤੇ ਇਨਵੈਸਟੀਗੇਟਿਵ ਐਕਟ ਦੇ ਤਹਿਤ ਸਕਿਉਰਟੀ ਗਾਰਡ ਪ੍ਰਾਈਵੇਟ ਇਨਵੈਸਟੀਗੇਸ਼ਨ ਅਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਾਲੇ ਅਦਾਰਿਆਂ ਦੀ ਨਿਗਰਾਨੀ ਅਤੇ ਨਿਰੰਤਰਣ ਰੱਖਿਆ ਜਾਂਦਾ ਹੈ। ਪਰਿਵਾਰ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਘਟਨਾ ਸਬੰਧਤ ਤੇ ਪੁਲਿਸ ਵੀ ਬੁਲਾਈ ਗਈ ਸੀ ਤੇ ਉਨ੍ਹਾਂ ਨੂੰ ਇਹ ਵੀ ਪਤਾ ਲੱਗਿਆ ਕਿ ਦੋਸ਼ੀ ਗਾਰਡ ਅਜੇ ਵੀ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਮੀਡੀਆ ਵੱਲੋਂ ਹਸਪਤਾਲ ਨਾਲ ਘਟਨਾ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀ ਨੇ ਕਿਹਾ ਕਿ ਮਰੀਜ਼ ਦੀਆਂ ਨਿੱਜਤਾ ਭਾਵ ਪ੍ਰਾਈਵੇਸੀ ਦਾ ਖਿਲਾਫ਼ ਰੱਖਿਆ ਗਿਆ ਹੈ, ਕੋਈ ਵੀ ਵੇਰਵੇ ਸਾਂਝੇ ਨਹੀਂ ਕਰ ਸਕਦੇ। ਉਧਰ ਇਸ ਹਫ਼ਤੇ ਨੌਰਥ ਯੋਕ ਹਾਈ ਸਕੂਲ ਨੇੜੇ ਵਾਪਰੀ ਛੁਰੇਬਾਜ਼ੀ ਦੀ ਵਾਰਦਾਤ ਦੇ ਸਬੰਧ ਵਿਚ ਟੋਰਾਂਟੋ ਪੁਲਿਸ ਨੇ 17 ਸਾਲਾ ਇਕ ਲੜਕੇ ਖਿਲਾਫ਼ ਸੰਗੀਨ ਸ਼ਰੀਰਕ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦਸਿਆ ਕਿ ਸੋਮਵਾਰ 3:30 ਵਜੇ ਦੇ ਕਰੀਬ ਉਨ੍ਹਾਂ ਨੂੰ ਵਾਰਦਾਤ ਵਾਲੀ ਥਾਂ ਤੇ ਛੁਰੇ ਨਾਲ ਲੈਸ ਵਿਅਕਤੀ ਦੇ ਘੁੰਮਦੇ ਹੋਣ ਸਬੰਧੀ ਸੂਚਨਾ ਦੇ ਕੇ ਸੱਦਿਆ ਗਿਆ ਸੀ। ਉਥੇ ਛੁਰੇ ਦੇ ਕਈ ਵਾਰ ਦੇ ਨਾਲ ਵਿੰਨਿਆ ਹੋਇਆ ਪੀੜਿਤ ਮਿਲਿਆ ਸੀ, ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ। ਮੁੱਢਲੀ ਜਾਣਕਾਰੀ ਦੌਰਾਨ ਇਹ ਪਤਾ ਨਹੀਂ ਲੱਗਿਆ ਕਿ ਸ਼ੱਕੀ ਹਮਲਾਵਰ ਤੇ ਪੀੜਿਤ ਨੇੜਲੇ ਨੌਰਥ ਵਿਊ ਹਾਈ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਨ ਕਿ ਨਹੀਂ। ਵਾਰਦਾਤ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਉਧਰ ਓਨਟਾਰੀਓ ਸਰਕਾਰ ਵੱਲੋਂ ਇਕ ਦਿਨ ਪਹਿਲਾਂ ਕਿੰਡਰ ਗਾਰਟਨ ਸਕੂਲ ਕਰੀਕੁਲਮ ਵਿਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਮਾਹਿਰਾਂ ਦੇ ਵਿਚ ਭਾਂਬਲ ਭੂਸਾ ਪੈ ਗਿਆ ਹੈ। ਸਰਕਾਰ ਵੱਲੋਂ ਨਵੀਂ ਤਿਆਰ ਕੀਤੀ ਗਈ ਸਿੱਖਿਆ ਨੀਤੀ ਵਿਚ ਮੁੱਢਲੀ ਸਿਖਲਾਈ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਕ ਧੜੇ ਵੱਲੋਂ ਰਾਏ ਦਿੱਤੀ ਜਾ ਰਹੀ ਹੈ ਕਿ ਇਸ ਨਾਲ ਬੱਚਿਆਂ ਦਾ ਸਹੀ ਵਿਕਾਸ ਨਹੀਂ ਹੋਵੇਗਾ। ਮੰਗਲਵਾਰ ਨੂੰ ਓਨਟਾਰੀਓ ਦੇ ਐਜੂਕੇਸ਼ਨ ਮਿਨਿਸਟਰ ਸਟੀਵ ਲੀਚੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਬੱਚਿਆਂ ਨੂੰ ਖੇਡ ਖੇਡ ਵਿਚ ਪੜ੍ਹਨ ਲਿਖਣ ਅਤੇ ਗਣਿਤ ਸਿੱਖਣ ਵਿਚ ਸਹਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਪੜ੍ਹਨ ਸਬੰਧੀ ਛੋਟੇ ਬੱਚਿਆਂ ਨੂੰ ਅੱਖਰਾਂ ਤੇ ਉਨ੍ਹਾਂ ਦੀ ਆਵਾਜ਼ ਸਮਝਣ ਵਿਚ ਸਹਾਇਤਾ ਮਿਲੇਗੀ ਤੇ ਨਵੇਂ ਸ਼ਬਦ ਵੀ ਸਿੱਖਣਗੇ। ਮੈਥ ਬਾਰੇ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਮੁੱਢਲੇ ਪੱਧਰ ਦਾ ਜੋੜ ਘਟਾ ਸਮਝਣ ਵਿਚ ਵੀ ਸਹਾਇਤਾ ਹੋਵੇਗੀ। ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਕਲੀਨਿਕਲ ਸੋਸ਼ੋਲੋਜਿਸਟ ਅਤੇ ਐਸੋਸੀਏਟ ਪ੍ਰੋਫੈਸਰ ਟੁੱਡ ਕੁਨਿੰਗਮ ਨੇ ਦਸਿਆ ਕਿ ਇਸ ਨੀਤੀ ਦਾ ਫਾਇਦਾ ਹੋਵੇਗਾ ਕਿਉਂਕਿ ਮੁੱਢਲੇ ਦੌਰ ਵਿਚ ਪੜ੍ਹਨ ਦੀ ਸਿਖਲਾਈ ਦਿੱਤੇ ਜਾਣ ਦੀ ਸਫਲਤਾ ਪਹਿਲੇ ਗ੍ਰੇਡ ਤੋਂ ਬਾਅਦ 80% ਅਤੇ ਦੂਜੇ ਗ੍ਰੇਡ ਤੋਂ ਬਾਅਦ 50% ਹੋ ਜਾਂਦੀ ਹੈ। ਇਸ ਕਰਕੇ ਇਹ ਸ਼ੁਰੂਆਤ ਛੋਟੀ ਉਮਰ ਤੋਂ ਕਰਵਾ ਦਿੱਤੇ ਜਾਣਾ ਫਾਇਦੇਮੰਦ ਰਹਿੰਦਾ ਹੈ। ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਚੋਣ ਮੁਹਿੰਮ ਆਰੰਭ ਦੇਣ ਲਈ ਤਾਂ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਉਨ੍ਹਾਂ ਦੀਆਂ ਟਿਕਟਾਂ ਰੱਦ ਕੀਤੀਆਂ ਜਾਣਗੀਆਂ। ਨਿਊਜ਼ ਏਜੰਸੀ ਮੁਤਾਬਕ ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਨੇ ਸਾਈਫਰ ਮਾਮਲੇ ਦੀ ਸੁਣਵਾਈ ਤੋਂ ਬਾਅਦ ਮੰਗਲਵਾਰ ਨੂੰ ਰਾਵਲਪਿੰਡੀ ਦੀ ਅੰਡਿਆਣਾ ਜੇਲ੍ਹ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਬਿਆਨ ਦਿੱਤਾ। ਪਾਰਟੀ ਸਮਰਥਕਾਂ ਖਿਲਾਫ਼ ਸਰਕਾਰੀ ਸਖ਼ਤੀ ਦਰਮਿਆਨ ਪੀਟੀਆਈ ਉਮੀਦਵਾਰ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਸੰਘਰਸ਼ ਕਰ ਰਹੇ ਹਨ। ਭਾਰਤ ਫਰਾਂਸ ਤੇ ਸੰਯੁਕਤ ਅਰਬ ਅਮੀਰਾਤ ਨੇ ਅਰਬ ਸਾਗਰ ਦੇ ਉਪਰ ਵਿਸ਼ਾਲ ਹਵਾਈ ਜੰਗ ਮਸ਼ਕਾਂ ਕੀਤੀਆਂ। ਇਹ ਜੰਗੀ ਮਸ਼ਕਾਂ ਖੇਤਰ ਚੋਂ ਲੰਘਦੇ ਰਣਨੀਤਿਕ ਜਲ ਮਾਰਗਾਂ ਤੇ ਕਈ ਕਾਰੋਬਾਰੀ ਸਮੁੰਦਰੀ ਜਹਾਜ਼ਾਂ ਨੂੰ ਹੂਤੀ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਵੱਧ ਰਹੀ ਆਲਮੀ ਚਿੰਤਾਵਾਂ ਦੇ ਪਿਛੋਕੜ ਵਿਚ ਹੋਈਆਂ। ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਨੂੰ ਹੋਏ ਜੰਗੀ ਅਭਿਆਸ ਡੈਜ਼ਰਟ ਲਾਈਟ ਵਿਚ 3 ਦੇਸ਼ਾਂ ਦੀਆਂ ਹਵਾਈ ਸੈਨਾਵਾਂ ਦੀਆਂ ਕਈ ਮੋਹਰਲੀ ਕਤਾਰਾਂ ਦੇ ਜਹਾਜ਼ ਅਤੇ ਜੰਗੀ ਜਹਾਜ਼ ਸ਼ਾਮਲ ਹੋਏ। ਉਨ੍ਹਾਂ ਦਸਿਆ ਕਿ ਜੰਗੀ ਅਭਿਆਸ ਵਿਚ ਭਾਰਤ ਹਵਾਈ ਸੈਨਾ ਦੇ ਸੁਖੋਈ 30, MKI MiG-29 ਅਤੇ ਜੈਗੁਆਰ ਜੰਗੀ ਜਹਾਜ਼ ਤੋਂ ਇਲਾਵਾ ਹਵਾਈ ਆਰੰਭਿਕ ਚੇਤਾਵਨੀ ਦੇ ਕੰਟਰੋਲ ਜਹਾਜ਼ C-130 ਜੋ ਟਰਾਂਸਪੋਰਟ ਜਹਾਜ਼ ਅਤੇ ਹਵਾ ਵਿਚ ਹੀ ਜਹਾਜ਼ ਤੇਲ ਭਰਨ ਵਾਲੇ ਜਹਾਜ਼ ਸ਼ਾਮਲ ਸਨ। ਭਾਰਤੀ ਹਵਾਈ ਸੈਨਾ ਨੇ ਦਸਿਆ ਕਿ ਡੈਜ਼ਰਟ ਨਾਈਟ ਨਾਮ ਤੋਂ ਕੀਤੇ ਗਏ ਇਸ ਜੰਗੀ ਅਭਿਆਸ ਦੌਰਾਨ ਮੁੱਖ ਤੌਰ ਤੇ 3 ਹਵਾਈ ਸੈਨਾਵਾਂ ਵਿਚਾਲੇ ਤਾਲਮੇਲ ਅਤੇ ਅੰਤਰ ਰਾਜ ਕਾਰਜਸ਼ੀਲਤਾ ਨੂੰ ਮਜ਼ਬੂਤ ਕਰਨ ਦੇ ਜ਼ੋਰ ਸੀ। ਇਹ ਜੰਗੀ ਮਸ਼ਕਾਂ ਭਾਰਤੀ FIR ਵਿਚ ਹੋਈਆਂ ਅਤੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਦੇਸ਼ ਦੇ ਕਈ ਟਿਕਾਣਿਆਂ ਤੋਂ ਉਡਾਣਾਂ ਭਰੀਆਂ। ਦੁਨੀਆ ਭਰ ਵਿਚ ਸਾਰੇ ਹਵਾਈ ਖੇਤਰਾਂ ਨੂੰ FIR ਵਿਚ ਵੰਡਿਆ ਗਿਆ ਅਤੇ ਉਨ੍ਹਾਂ ਚੋਂ ਹਰੇਕ ਨੂੰ ਇਕ ਕੰਟਰੋਲ ਅਥਾਰਟੀ ਵੱਲੋਂ ਪ੍ਰਬੰਧਿਤ ਕੀਤਾ ਜਾਂਦਾ ਹੈ ਜੋ ਕਿ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਇਸ ਦੇ ਅੰਦਰ ਉਡਾਨ ਭਰਨ ਵਾਲੇ ਜਹਾਜ਼ਾਂ ਨੂੰ ਹਵਾਈ ਆਵਾਜਾਈ ਸੇਵਾਵਾਂ ਮੁਹੱਈਆ ਕੀਤੀਆਂ ਜਾਣ। ਇਹ ਜੰਗੀ ਮਸ਼ਕਾਂ ਨਾਲ ਸਾਗਰ ਵਿਚ ਕਾਰੋਬਾਰੀ ਜਹਾਜ਼ ਤੇ ਹੂਤੀ ਅੱਤਵਾਦੀਆਂ ਦੇ ਵੱਧਦੇ ਮਾਮਲੇ ਵਿਚਾਲੇ ਹੋਈ ਹਨ। ਬਿਆਨ ਮੁਤਾਬਕ ਫਰਾਂਸ ਵੱਲੋਂ ਰਫਾਲ ਜੰਗੀ ਜਹਾਜ਼ ਅਤੇ 1 ਬਹੁ ਭੂਮਿਕਾ ਟੈਂਕਰ ਟਰਾਂਸਪੋਰਟ ਜਹਾਜ਼ ਸ਼ਾਮਲ ਹੋਏ ਜਦਕਿ UAE ਹਵਾਈ ਸੈਨਾ ਵੱਲੋਂ F-16 ਜਹਾਜ਼ ਜੰਗੀ ਮਸ਼ਕਾਂ ਵਿਚ ਸ਼ਾਮਲ ਹੋਇਆ।
The views expressed on the preceding program may not necessarily be those of the owner or management of WTOR radio station.
Ta-da!
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ ਡੋਟ ਸੀ ਏ ਤੇ ਰਜਿਸਟਰ ਕਰੋ।
ਬ੍ਰੈਂਪਟਨ ਸਿਟੀਜ਼ਨ ਐਵਾਰਡ ਦੇ ਲਈ ਸਿਟੀ ਆਫ ਬ੍ਰੈਂਪਟਨ ਨੇ ਨਾਮੀਨੇਸ਼ਨ ਰਜਿਸਟਰ ਕਰਨਾ ਸ਼ੁਰੂ ਕਰ ਦਿੱਤੀਆਂ ਨੇ। ਬ੍ਰੈਂਪਟਨ ਦੇ ਸ਼ਹਿਰੀ ਸਾਲ 2023 ਦੇ ਸਭ ਤੋਂ ਚੰਗੇ ਅਥਲੀਟ ਖਿਡਾਰੀ ਵਾਲੰਟੀਅਰ ਤੇ ਲੋਕਲ ਹੀਰੋਜ਼ ਨੂੰ ਨਾਮਜ਼ਦ ਕਰ ਸਕਦੇ ਹਾਂ। ਬ੍ਰੈਂਪਟਨ ਦੀ 50ਵੀਂ ਸਾਲਗਿਰਾ ਦੇ ਮੌਕੇ ਤੇ ਇੱਕ ਸਪੈਸ਼ਲ ਕੈਟੇਗਰੀ ਬ੍ਰੈਂਪਟਨ 50 ਬਣਾਈ ਗਈ ਹੈ ਜਿਹੜੀ ਸਿਰਫ ਇਸੇ ਸਾਲ ਲਈ ਹੋਏਗੀ। ਇਸ ਉਜਵਲੇ ਸਮੇਂ ਦਾ ਹਿੱਸਾ ਬਣਨ ਲਈ 16 ਫਰਵਰੀ 2024 ਤੱਕ ਆਪਣੀਆਂ ਨਾਮੀਨੇਸ਼ਨ ਫਾਈਲ ਕਰ ਦਿਓ ਤੇ ਵਿਜ਼ਿਟ ਕਰੋ brampton.ca/citizen-awards।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ